रव सस किरण उदर सागर को, गंग तरंग अंत को पावे। रुद्र ध्यान ज्ञान सतगुर के, कब जन पल उन्हें जो गावे। भल्ले अमरदास गुण तेरे, तेरी उपमा तोहे बन आवे। सो कहो टल गुर सेविया, अहनस सहज सुभाए। दर्शन परसया गुरु कै, जन्म मरण दुख जाए। होवाय सिफत खसम दी, नूर अरसहो कुरसहो चटिया। तुद डिठ सच्चे पातशाह, मल जन्म जन्म दी कटिया। सज्जन सच्चा पातशाह, सिर साहद साहो। जिस पास बैठिया सोही आए, सबना दावे साहो। सतनाम वाहे गुरु साहिब जी, सलोक महला तीजा। सतगुर की सेवा सफल है, देखो करे चित लाए। मन चिंदिया फल पावना, हौ मैं विचहो जाए। सतगुर की सेवा सफल है, जे को करे चित लाए। मन चिंदिया फल पावना, हौ मैं विचहो जाए। बंधन तोड़े मुगत होए, सच्चे राह सुमाए। इस जग मह नाम अलभ है, गुरमुख वसै मन आए। नानक जो गुर सेवा है अपना, हौ तिन बलिहारै जाओ। महला तीजा, मनमुख मन अजित है, दूजा लगै जाए। तिसनो सुख सुपनाए नहीं, दुखे दुख विहाए। घर घर पढ़ पढ़ पंडित थके, सिद्ध समाद लगाए। एहो मन वासना आवई, थके कर्म कमाए। पेख धारी पेख कर थके, अठ सठ तीरथ नहाए। मन की सार ना जाननी, हौ मैं परम पुलाए। गुर प्रसादी पौ पया, वड भाग वस्या मन आए। ਭੈ ਪਾਇ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆਏ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕੁਸੁੰਬ ਖਿਨ ਮਹਿ ਲਹਿ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਦ ਗੁਰੂ ਸਾਹਿਬ ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਬਖਸ਼ਿਸ਼ ਕੀਤੀ ਹੈ ਉਸ ਪਵਿੱਤਰ ਹੁਕਮ ਦਾ ਪਾਠ ਗੁਰੂ ਸਵਾਰੇ ਭਾਈ ਸਾਹਿਬ ਜੀ ਹੁਣਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜੋ ਸੋਰਠ ਰਾਗ ਦੀ ਵਾਰ ਦੇ ਇਹ ਬਚਨ ਨੇ ਔਰ ਇਸ ਵਿਚਾਰ ਇਸ ਵਾਰ ਨੂੰ ਉਚਾਰਨ ਕਰਨ ਵਾਲੇ ਸਤਿਗੁਰੂ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਇਸ ਵਾਰ ਵਿੱਚ 29 ਪੌੜੀਆਂ ਨੇ ਔਰ 58 ਸ਼ਲੋਕ ਨੇ। ਹਰ ਇੱਕ ਪੌੜੀ ਦੇ ਨਾਲ 2-2 ਸ਼ਲੋਕ ਹਜ਼ੂਰ ਨੇ ਦਰਜ ਕੀਤੇ। ਅੱਜ ਵੀ ਜੋ ਅੰਮ੍ਰਿਤ ਬਚਨ ਆਪ ਜੀ ਨੇ ਸ਼ਰਵਣ ਕੀਤੇ ਨੇ, ਇਸ ਪਵਿੱਤਰ ਪੌੜੀ ਦੇ ਨਾਲ ਵੀ 2 ਸ਼ਲੋਕ ਨੇ। ਅੱਜ ਦੀ ਵਿਚਾਰ ਦਾ ਧੁਰਾ ਕੀ ਹੋਵੇਗਾ, ਇਹ ਸੰਖੇਪ ਵਿੱਚ ਅਰਜ਼ ਜ਼ਰੂਰ ਆਰੰਭ ਵਿੱਚ ਕਰਦਿਆਂ, ਪਹਿਲੇ ਸ਼ਲੋਕ ਵਿੱਚ ਤਾਂ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ ਕਿ ਜੇਕਰ ਕੋਈ ਮਨੁੱਖ ਆਪਣਾ ਚਿੱਤ ਟਿਕਾ ਕੇ ਗੁਰੂ ਕੀ ਸੇਵਾ ਕਰੇ ਤੇ ਸਤਿਗੁਰੂ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਨਿਫਲ ਨਹੀਂ, ਉਹ ਸਫਲ ਹੈ। ਤੇ ਸੱਚੇ ਪਾਤਸ਼ਾਹ ਕੋਈ ਚਿੱਤ ਲਾ ਕੇ ਸੇਵਾ ਕਰੇ ਤੇ ਉਹਦੇ ਵਿੱਚ ਸਫਲਤਾ ਕੀ? ਸਾਹਿਬ ਨੇ ਪਹਿਲਾ ਬਚਨ ਕਿਹਾ, ਇੱਕ ਤਾਂ ਮਨ ਇੱਛਤ ਫਲ ਤੈਨੂੰ ਮਿਲਣਗੇ ਤੇ ਦੂਸਰਾ ਪਿਆਰਿਆ ਜਿਹੜੀ ਖੌਮੇ ਦੀ ਬਿਮਾਰੀ ਕਈ ਜਨਮਾਂ ਤੋਂ ਨਾਲ ਤੁਰੀ ਆਉਂਦੀ ਏ, ਸੇਵਾ ਕਰਨ ਵਾਲੇ ਦੇ ਅੰਦਰੋਂ ਖੌਮੇ ਦਾ ਰੋਗ ਚਲਾ ਜਾਂਦਾ, ਇਹ ਦਾਤ ਮਿਲੇਗੀ। ਜਿਹੜਾ ਇਸ ਤੋਂ ਅਗਲਾ ਸ਼ਲੋਕ ਹੈ ਉਸ ਵਿੱਚ ਦਾਤਾਰ ਜੀ ਨੇ ਮਨ ਨੂੰ ਜਿੱਤਣ ਦੀ ਗੱਲ ਕਹੀ। ਸਹਿ ਬਖਸ਼ਿਸ਼ ਕਰਦੇ ਨੇ, ਮਨ ਮੁੱਖ ਬੰਦੇ ਆਪਣੇ ਮਨ ਨੂੰ ਜਿੱਤ ਨਾ ਸਕੇ ਕਿਉਂਕਿ ਉਹਨਾਂ ਦਾ ਮਨ ਜਿਹੜਾ ਉਹ ਦੂਜੇ ਭਾਵ ਵਿੱਚ ਖਚਤ ਹੈ। ਨਾਲ ਇਹ ਬਚਨ ਕਿਹਾ ਵੀ ਜੇਕਰ ਕੋਈ ਤੀਰਥ ਇਸ਼ਨਾਨ ਕਰੇ, ਜੇਕਰ ਕੋਈ ਵਿਦਿਆ ਪੜ੍ਹ ਕੇ ਲੋਕਾਂ ਦੇ ਘਰਾਂ ਵਿੱਚ ਪੜ੍ਹਾਉਣ ਚਲਾ ਜਾਏ, ਜੇ ਕੋਈ ਅਨੇਕਾਂ ਤਰ੍ਹਾਂ ਦੇ ਹੱਠ ਕਰਮ ਕਰੇ ਕਿ ਉਸ ਦੇ ਨਾਲ ਇਸ ਦੇ ਅੰਦਰ ਨੂੰ ਉਹ ਮਨ ਨੂੰ ਜਿੱਤ ਸਕੇਗਾ? ਸਾਹਿਬ ਨੇ ਕਿਹਾ ਕਦਾਚਿਤ ਨਹੀਂ, ਮਨ ਕੇਵਲ ਉਹੀ ਜਿੱਤ ਸਕਦੇ ਨੇ ਜਿਨ੍ਹਾਂ ਦੇ ਅੰਦਰ ਮੇਰੇ ਵਾਹਿਗੁਰੂ ਜੀ ਦਾ ਨਿਰਮਲ ਭਉ ਪੈਦਾ ਹੋ ਜਾਏ। ਦੂਜੇ ਸ਼ਲੋਕ ਵਿੱਚ ਇਹ ਕਿਰਪਾ ਕੀਤੀ ਤੇ ਔਰ ਜਿਹੜੀ ਇਸ ਨਾਲ ਪੌੜੀ ਹੈ, ਪੌੜੀ ਧੰਨ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਓ ਕਿ ਆ ਸੰਸਾਰ ਦੇ ਦਿਸ਼ ਦੇ ਹੋਏ ਰਾਜੇ, ਅਮੀਰ, ਰਾਣੇ ਜਿਹੜੇ ਅੱਜ ਪਦਵੀਆਂ ਤੇ ਬੈਠੇ ਬੜੇ ਮਾਣ ਨਾਲ ਜੀਂਦੇ ਨੇ, ਸਾਹਿਬ ਕਹਿੰਦੇ ਨੇ ਸਿਰਫ 4 ਦਿਨ ਦੀ ਖੇਡ ਕਹਿ ਕੁਸੰਬੇ ਦਾ ਫੁੱਲ ਖਿੜਦਾ ਬੜਾ ਚੰਗਾ ਲੱਗਦਾ, ਪਰ ਇਹੋ ਜਿਹੇ ਪਾਪ ਕਰਨ ਵਾਲੇ ਜਦੋਂ ਦੁਨੀਆਂ ਵਿੱਚੋਂ ਤੁਰਦੇ ਨੇ, ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਤਾਂ ਨਹੀਂ ਜਾਂਦਾ, ਪਰ ਜਿਹੜੇ ਪਾਪ ਕੀਤੇ ਉਹਨਾਂ ਪਾਪਾਂ ਦੀਆਂ ਪੰਡਾਂ ਬੰਨ ਕੇ ਜ਼ਰੂਰ ਲੈ ਜਾਂਦੇ। ਇਹ ਸਤਿਗੁਰੂ ਨੇ ਪੌੜੀ ਵਿੱਚ ਕਿਰਪਾ ਕੀਤੀ ਹੈ। ਆਓ ਇਹਨਾਂ ਤਿੰਨਾਂ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਆਪ ਸਮੂਹ ਸਾਧ ਸੰਗਤ ਕਿਰਪਾ ਕਰੋ, ਇਕਾਗਰਤਾ ਬਖਸ਼ਣ ਦੀ ਰਹਿਮਤ ਕਰਨੀ, ਆਪਣੇ ਮਨ ਨੂੰ ਸੱਚੀ ਮੁੱਚੀ ਟਿਕਾਉਣ ਦਾ ਯਤਨ ਕਰੀਏ। ਟਿਕੇਗਾ ਤਾਂ ਜੇ ਅੰਦਰ ਉੱਠਦੇ ਹੋਏ ਫੁਰਨਿਆਂ ਨੂੰ ਆਪਾਂ ਧਿਆਨ ਵਿੱਚ ਰੱਖਾਂਗੇ, ਫੁਰਨਿਆਂ ਤੇ ਕਾਬੂ ਪਾਈਏ। ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਵਿੱਤਰ ਹੁਕਮ ਵਿੱਚ ਆਰੰਭਕ ਜੋ ਬਚਨ ਸਾਡੀ ਝੋਲੀ ਵਿੱਚ ਪਾਏ ਨੇ ਉਸ ਵਿੱਚ ਬਖਸ਼ਿਸ਼ ਕੀਤੀ ਏ ਭਾਈ, ਸਤਿਗੁਰੂ ਦੀ ਕੀਤੀ ਹੋਈ ਗੁਰੂ ਦੀ ਕੀਤੀ ਹੋਈ ਸੇਵਾ ਨਿਫਲ ਨਹੀਂ, ਗੁਰੂ ਕੀ ਕੀਤੀ ਕੋਈ ਸੇਵਾ ਫਲ ਸਹਿਤ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਹੇ। ਪਰ ਸ਼ਰਤ ਹੈ ਕਿ ਜੇਕਰ ਕੋਈ ਇਨਸਾਨ ਆਪਣੇ ਅੰਦਰ ਨੂੰ ਟਿਕਾ ਕੇ ਚਿਤ ਲਾ ਕੇ ਸਮਰੱਥ ਸਤਿਗੁਰੂ ਦੀ ਸੇਵਾ ਕਰੇ।
ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ।
ਸਫਲ ਸੇਵਾ ਦੇ ਨਾਲ ਅੰਦਰ ਦੇ ਜਿਤਨੇ ਵੀ ਮਨ ਇੱਛਤ ਫੁਰਨੇ ਨੇ, ਮਨ ਵੀ ਜਿਹੜੇ ਪੁਰਨੇ ਨੇ, ਸਤਿਗੁਰੂ ਉਹ ਮਨ ਭਾਵਨਾ ਨੂੰ ਦੇਖ ਕੇ ਫਲ ਲਾਉਂਦੇ ਨੇ। ਤੇ ਧੰਨ ਗੁਰੂ ਅਮਰਦਾਸ ਕਿਰਪਾ ਪੈ ਕਰਦੇ ਨੇ, ਪਿਆਰਿਓ ਜਿਹੜੀ ਖੌਮੇ ਅਨੇਕਾਂ ਜਨਮ ਵਿੱਚ ਸਾਡਾ ਸਾਥ ਨਾ ਜਿਨ੍ਹੇ ਛੱਡਿਆ, ਸੇਵਾ ਕਰਨ ਵਾਲੇ ਦੇ ਅੰਦਰੋਂ ਖੌਮੇ ਆਪਣੇ ਆਪ ਹੀ ਬਿਣਸ ਜਾਂਦੀ। ਵਿਚਾਰ ਦਾ ਜੋ ਅੱਜ ਧੁਰਾ ਹੈ ਉਹ ਅਸਲ ਵਿੱਚ ਇਹਨਾਂ ਪਵਿੱਤਰ ਦੋ ਬਚਨਾਂ ਨੂੰ ਆਧਾਰ ਬਣਾ ਆਪ ਨਾਲ ਸਾਂਝ ਪਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਪ ਜੀ ਪੜ੍ਹਦੇ ਹੋ, ਹਜ਼ੂਰ ਨੇ ਅੰਮ੍ਰਿਤ ਗੁਰਬਾਣੀ ਵਿੱਚ ਵਾਰ ਵਾਰ ਸਾਨੂੰ ਸੇਵਾ ਕਰਨ ਦੀ ਭਾਵਨਾ ਨਾਲ ਸੇਵਾ ਕਰਨ ਦੀ ਤਾਕੀਦ ਕੀਤੀ, ਸਾਨੂੰ ਫੁਰਮਾਇਆ ਔਰ ਪ੍ਰੇਰਨਾ ਦਿੱਤੀ। ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਆਮ ਮਨੁੱਖ ਜੋ ਵੀ ਕਰਮ ਕਰਦਾ ਹੈ ਉਹ ਕਰਮ ਤਕਰੀਬਨ ਖੌਮੇ ਦੇ ਯੁਕਤ ਹੁੰਦਾ ਹੈ, ਖੌਮੇ ਦੇ ਨਾਲ ਉਹ ਵਧਾ ਹੁੰਦਾ ਹੈ। ਪਰ ਸੇਵਾ ਇੱਕ ਐਸੀ ਦਾਤਾਰ ਜੀ ਦੀ ਦਾਤ ਹੈ ਕਿ ਜਿਹੜੀ ਖੌਮੇ ਵਿੱਚ ਵਧਦੀ ਨਹੀਂ, ਸੇਵਾ ਤਾਂ ਸਾਡੇ ਅੰਦਰ ਦੀ ਖੌਮੇ ਨੂੰ ਖਤਮ ਕਰਦੀ ਹੈ। ਸੇਵਾ ਭਾਵਨਾ ਨਾਲ ਕੋਈ ਕਰੇ ਤੇ ਉਹਦੇ ਅੰਦਰ ਦੀ ਮੈਲ ਉਤਰੇਗੀ। ਪਰ ਇੱਥੇ ਸਤਿਗੁਰੂ ਨੇ ਦੋ ਬਚਨ ਕਹੇ, ਇੱਕ ਤਾਂ ਕਿਹਾ ਵੀ ਜਿਹੜਾ ਸੇਵਾ ਕਰੇਗਾ ਉਹਨੂੰ ਸਫਲਤਾ ਮਿਲੇਗੀ, ਤੇ ਦੂਸਰਾ ਬਚਨ ਕੀਤਾ ਵੀ ਸੇਵਾ ਚਿੱਤ ਲਾ ਕੇ ਕਰੇ। ਹੁਣ ਇੱਥੇ ਖਿਆਲ ਉਪਜਦਾ ਹੈ ਕਿ ਸੇਵਾ ਤਾਂ ਆਪਾਂ ਫਿਜ਼ੀਕਲ ਤੌਰ ਤੇ ਆਪਣੇ ਹੱਥਾਂ ਨਾਲ ਕਰਨੇ ਆ, ਅਸੀਂ ਝਾੜੂ ਲਾਉਂਦੇ ਹਾਂ ਆਪਣੇ ਹੱਥਾਂ ਨਾਲ ਲਾਉਂਦੇ ਹਾਂ, ਚਿੱਤ ਦਾ ਉੱਥੇ ਕੰਮ ਕੀ? ਜੇ ਅਸੀਂ ਗੁਰੂ ਕੇ ਲੰਗਰ ਵਿੱਚ ਭਾਂਡੇ ਮਾਂਜਨੇ ਆ ਤੇ ਭਾਂਡੇ ਹੱਥਾਂ ਨਾਲ ਮਾਂਜਨੇ ਪਏ ਆ, ਉੱਥੇ ਚਿੱਤ ਲਾਉਣ ਦਾ ਭਾਵ ਕੀ? ਜੇ ਆਪਾਂ ਸਤਿਗੁਰੂ ਦੇ ਘਰ ਵਿੱਚ ਤੱਪੜ ਝਾੜਨੇ ਆ ਤੇ ਉੱਥੇ ਵੀ ਆਪਣੇ ਹੱਥਾਂ ਨਾਲ ਅਸੀਂ ਇਹ ਕਰਮ ਕਰਨੇ ਆ, ਪਰ ਸਤਿਗੁਰੂ ਇਹ ਕਿਰਪਾ ਕਰਕੇ ਦੱਸੋ ਵੀ ਚਿੱਤ ਲਾ ਕੇ ਸੇਵਾ ਦਾ ਅਰਥ ਕੀ ਹੈ? ਕੀ ਉਸ ਵੇਲੇ ਝਾੜੂ ਲਾਉਂਦਿਆਂ ਚਿੱਤ ਝਾੜੂ ਵਿੱਚ ਰੱਖੀਏ? ਕੀ ਆਪਾਂ ਗੁਰੂ ਜੀ ਦੇ ਘਰ ਦੇ ਵਿੱਚ ਸਫਾਈ ਸੇਵਾ ਕਰਦਿਆਂ ਕੋਈ ਵੀ ਸੇਵਾ ਕਰੀਏ ਕਿ ਉਸ ਸੇਵਾ ਵਿੱਚ ਆਪਣੇ ਇੰਦਰੀਆਂ ਨੂੰ ਆਪਣੇ ਚਿੱਤ ਨੂੰ ਟਿਕਾਈਏ? ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦੋ ਤਰ੍ਹਾਂ ਦੀ ਸੇਵਾ ਪ੍ਰਵਾਨ ਕੀਤੀ ਹੈ। ਇੱਕ ਹੈ ਬਾਹਰੀ ਸੇਵਾ, ਇੱਕ ਹੈ ਅੰਦਰੂਨੀ ਅੰਤਰੀ ਭਾਵ ਤੋਂ ਸੇਵਾ ਕਰਨੀ। ਬਾਹਰੀ ਸੇਵਾ ਤਾਂ ਕਈ ਵਾਰੀ ਸਾਨੂੰ ਨਜ਼ਰ ਆ ਪੈਂਦੀ ਹੈ, ਪਰ ਅੰਦਰ ਦੀ ਸੇਵਾ ਕੇਵਲ ਉਹ ਕਰਦੇ ਨੇ ਜਿਨ੍ਹਾਂ ਨੂੰ ਦਾਤਾਰ ਨੇ ਅੰਦਰ ਦੀ ਭਾਵਨੀ ਵੀ ਬਖਸ਼ ਦਿੱਤੀ ਹੈ। ਮਨ ਹੱਠ ਕਰਕੇ ਨਹੀਂ, ਬੱਧਾ ਚੱਟੀ ਉਹ ਸੇਵਾ ਨਹੀਂ ਕਰਦੇ। ਬਾਹਰ ਦੀ ਸੇਵਾ ਅਸੀਂ ਦੇਖਦੇ ਹਾਂ ਸਰੀਰ ਦੇ ਅੰਗਾਂ ਨਾਲ ਕਰਦੇ ਹਾਂ, ਤੇ ਅੰਦਰ ਦੀ ਸੇਵਾ ਕਿ ਪਿਆਰਿਓ ਹੱਥੀ ਸੇਵਾ ਕਰਦਿਆਂ ਹੋਇਆਂ ਆਪਣੇ ਅੰਦਰ ਨੂੰ ਖਿੰਨ ਖਿੰਨ ਸੇਵਾ ਕਰਦਿਆਂ ਗੁਰੂ ਦੇ ਸ਼ਬਦ ਵਿੱਚ ਜੋੜਨਾ, ਇਹ ਹੈ ਚਿੱਤ ਲਾ ਕੇ ਸੇਵਾ ਕਰਨੀ। ਆਪਣੇ ਚਿੱਤ ਨੂੰ ਵੱਧਾ ਚੱਟੀ ਨਹੀਂ, ਜੋ ਗੁਰੂ ਕਹਿੰਦੇ ਨੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਤੇ ਫਿਰ ਪਿਆਰਿਓ ਉਹ ਸੇਵਾ ਕਰਦਿਆਂ ਕੋਈ ਵੀ ਲਮਹਾ ਕੋਈ ਵੀ ਸਮਾਂ ਐਸਾ ਨਾ ਨਿਕਲੇ ਕਿ ਜਦੋਂ ਸਾਡੇ ਅੰਦਰ ਵਾਲਾ ਚਿੱਤ ਗੁਰੂ ਦੇ ਸ਼ਬਦ ਤੋਂ ਦੂਰ ਹੋਵੇ। ਸਤਿਗੁਰੂ ਨੇ ਬਾਣੀ ਵਿੱਚ ਸੇਵਾ, ਸੇਵਾਦਾਰ ਤੇ ਸੇਵਾ ਕਰਕੇ ਮਿਲਦੀਆਂ ਹੋਈਆਂ ਦਾਤਾਂ ਤਿੰਨਾਂ ਦਾ ਜ਼ਿਕਰ ਕੀਤਾ ਹੈ। ਹੁਣ ਚਿੱਤ ਲਾ ਕੇ ਸੇਵਾ ਆਪਾਂ ਕਰੇ ਕਿਵੇਂ ਕਰੀਏ? ਸੇਵਾਦਾਰ ਦਾ ਜੀਵਨ ਕੈਸਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਦੋ ਉਦਾਹਰਣਾਂ ਦਿੱਤੀਆਂ ਨੇ। ਹਜ਼ੂਰ ਮਿਹਰ ਕਰਦੇ ਨੇ, ਇੱਕ ਤਾਂ ਉਹ ਨੇ ਸੇਵਾ ਕਰਨ ਵਾਲੇ ਜਿਹੜੇ ਮਨ ਨੂੰ ਚਾਕਰ ਦੀ ਤਰ੍ਹਾਂ ਆਉਂਦੇ ਨੇ ਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਚਾਕਰੀ ਦੇ ਢੰਗ ਨਾਲ ਸੇਵਾ ਕਰਦੇ ਨੇ, ਤੇ ਪਿਆਰਿਓ ਦੂਸਰੇ ਉਹ ਨੇ ਕਿ ਜਿਹੜੇ ਚਾਕਰ ਬਣ ਕੇ ਨਹੀਂ, ਨੌਕਰ ਬਣ ਕੇ ਨਹੀਂ, ਸਤਿਗੁਰੂ ਦੇ ਦਰ ਦੇ ਲਾਲੇ ਗੋਲੇ ਬਣ ਕੇ ਆਉਂਦੇ ਨੇ ਤੇ ਸੇਵਾ ਕਰਕੇ ਵੀ ਅਰਦਾਸ ਕਰਦੇ ਨੇ, ਦਾਤਾ ਜੀ ਮੈਨੂੰ ਕਿਰਪਾ ਕਰਕੇ ਬਖਸ਼ ਦੇਈਂ, ਜਿਤਨੀ ਭਾਵਨਾ ਨਾਲ ਸੇਵਾ ਕਰਨੀ ਸੀ ਤੇਰੇ ਘਰ ਦਾ ਲੂਣ ਖਾ ਕੇ ਮੈਂ ਹਰਾਮ ਕਰ ਗਿਆ, ਕਿਰਪਾ ਕਰ ਮੈਨੂੰ ਚਿੱਤ ਲਾ ਕੇ ਸੇਵਾ ਕਰਨ ਦੀ ਦਾਤ ਬਖਸ਼ ਦੇ। ਦੇਖੋ ਦੋ ਪ੍ਰਮਾਣ ਨੇ ਹਜ਼ੂਰ ਦੀ ਬਾਣੀ ਵਿੱਚ। ਇੱਕ ਤਾਂ ਆਪਾਂ ਆਸ਼ਾ ਕੀ ਵਾਰ ਵਿੱਚ ਹੀ ਅੰਮ੍ਰਿਤ ਬਚਨ ਪੜ੍ਹੇ, ਰੋਜ਼ਾਨਾ ਆਪ ਸੁਣਦੇ ਹੋ। ਸਾਹਿਬ ਕਹਿੰਦੇ ਨੇ ਜੇਕਰ ਕੋਈ ਨੌਕਰ ਕਿਸੇ ਮਾਲਕ ਦੇ ਘਰ ਦੀ ਨੌਕਰੀ ਚਾਕਰੀ ਕਰਦਾ ਹੈ ਤੇ ਚਾਕਰ ਚਿੱਤ ਲਾ ਕੇ ਚਾਕਰੀ ਕਰੇ, ਮਨ ਲਾ ਕੇ ਚਾਕਰੀ ਕਰੇ ਤੇ ਮਾਲਕ ਖੁਸ਼ ਹੋ ਕੇ ਜਿਤਨੀ ਉਸ ਦੀ ਰੋਜ਼ਾਨਾ ਦੀ ਦਿਹਾੜੀ ਹੈ ਜਾਂ ਜਿਤਨੀ ਉਸ ਦੀ ਤਨਖਾਹ ਬਣਦੀ ਹੈ, ਜੇ ਨੌਕਰ ਚਿੱਤ ਲਾ ਕੇ ਚਾਕਰੀ ਕਰੇ ਤੇ ਮਾਲਕ ਕਈ ਵਾਰੀ ਤਰੁੱਟ ਕੇ ਉਸ ਦੀ ਮਿਹਨਤ ਤੋਂ ਵੀ ਕਈ ਗੁਣਾ ਵੱਧ ਉਹਦੀ ਝੋਲੀ ਵਿੱਚ ਮਾਇਆ ਉਹਦੀ ਝੋਲੀ ਵਿੱਚ ਆਪਣੇ ਵੱਲੋਂ ਦਾਤ ਪਾ ਦਿੰਦਾ ਹੈ। ਚਿੱਤ ਲਾ ਕੇ ਚਾਕਰੀ ਕਰੇ, ਮਨ ਨੂੰ ਟਿਕਾ ਕੇ ਚਾਕਰੀ ਕਰੇ ਤੇ ਜਿਤਨੇ ਉਸ ਦੀ ਮਿਹਨਤ ਤੇ ਪੈਸੇ ਬਣਦੇ ਨੇ ਗੁਰੂ ਉਸ ਤੋਂ ਜਾਂ ਮਾਲਕ ਉਸ ਤੋਂ ਕਈ ਗੁਣਾ ਵੱਧ ਉਹਨੂੰ ਦਾਤ ਦਿੰਦੇ ਨੇ। ਪਰ ਪਿਆਰਿਓ, ਜੇ ਕੋਈ ਚਾਕਰ ਆਪਣੇ ਨਾਲ ਸ਼ਬਦ ਤਾਂ ਲਾਏ ਮੈਂ ਮਾਲਕ ਦੀ ਚਾਕਰੀ ਕਰਨਾ, ਪਰ ਮਾਲਕ ਦੇ ਸਾਹਮਣੇ ਹੋ ਕੇ ਉਹਦੀ ਬਰਾਬਰਤਾ ਕਰਕੇ ਉਹਦੇ ਸਾਹਮਣੇ ਬੋਲੇ ਤੇ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਤੈਨੂੰ ਦਾਤ ਤਾਂ ਕੀ ਮਿਲਣੀ ਹੈ, ਤੇਰੇ ਅੰਦਰ ਦੀ ਖੌਮੇ ਕਰਕੇ ਤੇਰੀ ਮਤ ਥੋੜੀ ਕਰਕੇ ਕੀਤੀ ਕੋਈ ਚਾਕਰੀ ਵੀ ਵਿਅਰਥ ਜਾ ਸਕਦੀ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਚਾਕਰ ਲੱਗੈ ਚਾਕਰੀ, ਕਿਵੇਂ ਚਾਕਰੀ ਕਰੇ, ਜੇ ਚੱਲੈ ਖਸਮ ਹੈ ਭਾਏ, ਖਸਮ ਦੇ ਹੁਕਮ ਵਿੱਚ ਖਸਮ ਦੀ ਰਜ਼ਾ ਵਿੱਚ ਖਸਮ ਦੇ ਭਾਣੇ ਵਿੱਚ ਤੁਰੇ। ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮ ਹੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਜੇ ਭਾਵਨਾ ਨਾਲ ਚਾਕਰੀ ਕਰੇ ਤੇ ਉਸ ਦੇ ਅਵਜ਼ਾਨੇ ਤੋਂ ਉਸ ਦੀ ਤਨਖਾਹ ਤੋਂ ਕਈ ਗੁਣਾ ਵੱਧ ਉਹਨੂੰ ਦੌਲਤ ਮਿਲ ਗਈ। ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮ ਹੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਪਰ ਨਾਲ ਬਚਨ ਕੀਤਾ ਫਿਰ ਖਸਮੈ ਕਰੈ ਬਰਾਬਰੀ, ਖਸਮੈ ਕਰੈ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਜਿਸ ਨੂੰ ਇੰਨਾ ਇਨਾਮ ਇੰਨੀ ਇੱਜ਼ਤ ਮਿਲਣੀ ਸੀ ਤੇ ਜਦੋਂ ਪਿਆਰਿਓ ਉਹ ਸੇਵਾ ਕਰਨ ਵਾਲਾ ਚਾਕਰੀ ਕਰਨ ਵਾਲਾ ਆਪਣੇ ਆਪ ਨੂੰ ਗੁਰੂ ਕਾ ਨੌਕਰ ਕਹਾਉਣ ਵਾਲਾ ਜਦੋਂ ਉਹ ਖਸਮ ਦੀ ਚਾਕਰੀ ਚਿੱਤ ਲਾ ਕੇ ਨਹੀਂ ਕਰਦਾ ਤੇ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਮੂੰਹ ਤੇ ਚੋਟਾਂ ਪੈਂਦੀਆਂ ਨੇ, ਉਹਨੂੰ ਅਸੀਸਾਂ ਨਹੀਂ ਮਿਲਦੀ। ਜੇ ਖਸਮ ਦੇ ਭਾਏ ਚੱਲਾਂਗੇ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਪਰ ਨਾਲ ਮੇਰ ਕਰਕੇ ਬਚਨ ਕਿਉਂ ਨੇ, ਚਾਕਰ ਲੱਗੇ ਚਾਕਰੀ ਨਾਲੇ ਗਾਰਬ ਵਾਦ, ਚਾਕਰੀ ਵੀ ਕਰੇ ਤੇ ਮਾਲਕ ਦੇ ਸਾਹਮਣੇ ਖਲੋ ਕੇ ਅਹੰਕਾਰ ਦੇ ਬੋਲ ਵੀ ਬੋਲੇ। ਸਾਹਿਬ ਕਹਿੰਦੇ ਨੇ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਚਿੱਤ ਲਾ ਕੇ ਚਾਕਰੀ ਸੇਵਾ ਕੀ ਹੈ। ਸਾਹਿਬ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਜਿਹੜਾ ਆਪਣੀ ਖੌਮੇ ਨੂੰ ਗਵਾ ਦੇ, ਆਪਣੇ ਅੰਦਰ ਦੀ ਅੰਗ ਮਮਤਾ ਨੂੰ ਬਿਲਕੁਲ ਤਿਆਗ ਦੇ, ਆਪ ਗਵਾਏ ਆਪਣੇ ਆਪ ਨੂੰ ਤਿਆਗ ਦੇ, ਸੇਵਾ ਕਰੇ ਤਾਂ ਕਿਛ ਪਾਏ ਮਾਨ, ਇਹੋ ਜੈ ਸੇਵਾ ਕਰਨ ਵਾਲੇ ਚਾਕਰ ਨੂੰ ਗੁਰੂ ਦੇ ਘਰ ਵਿੱਚ ਮਾਨ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਅੰਦਰ ਨੂੰ ਚਿੱਤ ਟਿਕਾ ਕੇ ਗੁਰੂ ਕੀ ਸੇਵਾ ਕਰੇ। ਆਸਾ ਦੀ ਵਾਰ ਵਿੱਚ ਹੀ ਸਤਿਗੁਰੂ ਜੀ ਨੇ ਇੱਕ ਅੰਮ੍ਰਿਤ ਬਚਨ ਕਹਿ ਕੇ ਪੂਰੀ ਪੌੜੀ ਦੇ ਅੰਦਰ ਜਿਹੜਾ ਸਫਲ ਸੇਵਕ ਹੈ ਨਾ, ਉਸ ਦੇ ਜੀਵਨ ਨੂੰ ਨਿਰੂਪਣ ਕੀਤਾ ਹੈ ਕਿ ਕੌਣ ਹੈ ਸਫਲ ਸੇਵਕ, ਕਿਵੇਂ ਉਹਨੇ ਮਾਲਕ ਦੀ ਸੇਵਾ ਕੀਤੀ ਤੇ ਉਸ ਸਫਲ ਸੇਵਕ ਦਾ ਜੀਵਨ ਕਹਿ, ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸੱਚ ਧਿਆਇਆ, ਕਿ ਜਿਸ ਨੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਇਆ, ਜਿਸ ਨੇ ਸਿਮਰਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕਰਕੇ ਸਿਮਰਨ ਕਰਨ ਵਾਲੇ ਦੇ ਅੰਦਰ ਨੂੰ ਸੰਤੋਖ ਦਿੱਤਾ। ਤੇ ਪਿਆਰਿਓ, ਜਦੋਂ ਸੰਤੋਖੀ ਬੰਦਾ ਸੇਵਾ ਕਰਦਾ ਉਹਦਾ ਅੰਦਰ ਇੰਨਾ ਟਿਕ ਜਾਂਦਾ ਕਿਸੇ ਤਰ੍ਹਾਂ ਦਾ ਵੀ ਕੋਈ ਤਮਾਂ ਦਾ, ਕੋਈ ਖੌਮੇ ਦਾ, ਕੋਈ ਲਾਲਚ ਦਾ, ਕੋਈ ਸੰਸਾਰ ਦੀ ਪ੍ਰਭਤਾ ਦਾ ਉਸ ਦੇ ਮਨ ਅੰਦਰ ਫੁਰਨਾ ਵੀ ਨਹੀਂ ਉੱਠਦਾ। ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਸਫਲ ਸੇਵਕ ਕਦੀ ਵੀ ਮੰਦੇ ਰਸਤੇ ਤੇ ਤੁਰਦਾ ਨਹੀਂ, ਮੰਦੇ ਮਾਰਗ ਤੇ ਉਹ ਚੱਲਦਾ ਨਹੀਂ, ਉਹ ਚੰਗੀ ਕਿਰਤ ਕਰਦਾ ਹੈ। ਤੇ ਪਿਆਰਿਓ, ਸੇਵਾ ਕਰਨ ਵਾਲਾ ਆਪਣੀ ਜ਼ਿੰਦਗੀ ਵਿੱਚ ਧਰਮ ਨੂੰ ਕਮਾਉਂਦਾ ਹੈ। ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨ, ਸੰਸਾਰ ਤੇ ਬੰਧਨ ਸੇਵਾ ਕਰਨ ਵਾਲਾ ਤੋੜ ਦਿੰਦਾ ਹੈ। ਸਾਹਿਬ ਕਹਿੰਦੇ ਨੇ ਉਹਨੂੰ ਨਾ ਤਾਂ ਸੰਸਾਰ ਦੀ ਕੋਈ ਜਕੜ, ਨਾ ਕੋਈ ਸੰਸਾਰ ਦੀ ਪਕੜ। ਸੇਵਾ ਕਰਨ ਵਾਲੇ ਦਾ ਮਕਸਦ ਕੇਵਲ ਆਪਣੇ ਗੁਰੂ ਨੂੰ, ਆਪਣੇ ਪਿਆਰੇ ਨੂੰ ਰਜਾਣਾ ਹੈ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਸੇਵਾਦਾਰ ਦਾ ਇਹ ਜੀਵਨ ਹੈ, ਉਹ ਕੇਵਲ ਜ਼ਬਾਨ ਦੇ ਰਸ ਲਈ ਨਹੀਂ, ਕੇਵਲ ਆਪਣੇ ਉਦਰ ਨੂੰ ਭਰਨ ਵਾਸਤੇ ਨਹੀਂ। ਸੇਵਾ ਕਰਨ ਵਾਲਾ ਮੰਦੇ ਰਸਤੇ ਤੇ ਨਹੀਂ ਤੁਰਦਾ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੈ। ਤੇ ਤਨ ਗੁਰੂ ਨਾਨਕ ਸਾਹਿਬ ਮੇਰ ਕਰਦੇ ਨੇ ਪਿਆਰਿਓ, ਉਹ ਸੰਸਾਰ ਵਿੱਚ ਰਹਿੰਦਾ ਖਾਂਦਾ ਕੇਵਲ ਜੀਣ ਵਾਸਤੇ, ਜਿੰਦਾ ਨਹੀਂ ਕੇਵਲ ਖਾਣ ਵਾਸਤੇ। ਸਾਹਿਬ ਫਿਰ ਮੇਰ ਕਰਦੇ ਨੇ ਕਿ ਉਹਨੀ ਦੁਨੀਆ ਤੋੜੇ ਬੰਧਨਾਂ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵ ਹੈ ਚੜ੍ਹੈ ਸਵਾਇਆ। ਤੇ ਸੇਵਾ ਕਰਦਿਆਂ ਕਰਦਿਆਂ ਪਿਆਰਿਓ ਇੱਕ ਦਿਨ ਵਡਿਆਈ ਵੱਡਾ ਪਾਇਆ। ਸੇਵਾਦਾਰ ਹੱਥੀ ਸੇਵਾ ਕਰਦਾ, ਚਿੱਤ ਨਾਲ ਆਪਣੇ ਗੁਰੂ ਦੇ ਸ਼ਬਦ ਨੂੰ ਕਮਾਉਂਦਾ, ਵਡਿਆਈ ਕਰਦਾ ਕਰਦਾ ਇੱਕ ਦਿਨ ਉਹ ਵੱਡੇ ਦੇ ਵਿੱਚ ਸਮਾ ਜਾਂਦਾ ਹੈ। ਸੇਵਾਦਾਰ ਇੱਕ ਦਿਨ ਸਵਾਮੀ ਵਿੱਚ ਅਭੇਦ ਹੋ ਜਾਂਦਾ, ਸੇਵਾ ਕਰਨ ਵਾਲਾ ਸਵਾਮੀ ਦੇ ਵਿੱਚ ਇੱਕ ਮਿਕ ਹੋ ਜਾਂਦਾ। ਫਿਰ ਬੇਨਤੀ ਕਰਾਂ, ਸਤਿਗੁਰੂ ਕੀ ਸੇਵਾ ਨਿਪੁੱਲ ਨਹੀਂ, ਹਾਂ ਥੋੜੀਆਂ ਜਿਹੀਆਂ ਗੱਲਾਂ ਜ਼ਰੂਰ ਚੇਤੇ ਰੱਖਣ ਵਾਲੀਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਸਾਨੂੰ ਦਰਸਾਈਆਂ। ਦੇਖੋ, ਅਸੀਂ ਕੋਈ ਵੀ ਦਵਾਈ ਖਾਂਦੇ ਹਾਂ ਨਾ, ਦਵਾਈ ਨੂੰ ਆਪਾਂ ਖੁਰਾਕ ਵੀ ਕਹਿੰਦੇ ਹਾਂ। ਤੇ ਵੈਸੇ ਖੁਰਾਕ ਦਾ ਅਰਥ ਹੀ ਇਹ ਵੇ ਕਿ ਜਿਹੜੀ ਸਾਡੇ ਤਨ ਨੂੰ ਤਾਕਤ ਦੇ ਸਕੇ, ਸਾਡੇ ਸਰੀਰ ਨੂੰ ਬਲਵਾਨ ਬਣਾ ਸਕੇ, ਸਾਡੇ ਅੰਦਰ ਦੇ ਰੋਗ ਦੀ ਸਾਨੂੰ ਨਿਵਿਰਤੀ ਕਰਾ ਦੇਵੇ। ਪਰ ਕਿਸੇ ਵੀ ਡਾਕਟਰ ਕੋਲ, ਕਿਸੇ ਵੀ ਵੈਦ ਕੋਲ, ਕਿਸੇ ਵੀ ਹਕੀਮ ਕੋਲ ਜਾਓ, ਉਹ ਦਵਾਈ ਖਾਣ ਵਾਸਤੇ ਤਾਕੀਦ ਕਰੇਗਾ, ਦਵਾਈ ਖਾਣ ਦਾ ਢੰਗ ਤਰੀਕਾ ਵੀ ਦੱਸੇਗਾ। ਪਰ ਜਿੱਥੇ ਦਵਾਈ ਕੋਲ ਤਾਕਤ, ਦਵਾਈ ਵਿੱਚ ਸਮਰੱਥਾ ਹੈ, ਉੱਥੇ ਨਾਲ ਉਹ ਵੈਦ ਇਹ ਗੱਲ ਕਹੇਗਾ ਕਿ ਸੱਜਣਾ, ਦਵਾਈ ਤੇਰੇ ਤੇ ਅਸਰ ਜ਼ਰੂਰ ਕਰੇਗੀ, ਪਰ ਦਵਾਈ ਦੇ ਨਾਲ ਨਾਲ ਇਹਨਾਂ ਚੀਜ਼ਾਂ ਦਾ ਪਰਹੇਜ਼ ਜ਼ਰੂਰ ਰੱਖ ਲਈ। ਉਹ ਸਾਨੂੰ ਬਕਾਇਦਾ ਤਾਕੀਦ ਕਰਕੇ ਕਹੇਗਾ ਕਿ ਦਵਾਈ ਨਿਫਲ ਨਹੀਂ ਜਾਏਗੀ, ਦਵਾਈ ਤੇਰੇ ਤੇ ਅਸਰ ਜ਼ਰੂਰ ਕਰੇਗੀ, ਪਰ ਇਹਨਾਂ ਇਹਨਾਂ ਗੱਲਾਂ ਦਾ, ਇਹਨਾਂ ਇਹਨਾਂ ਚੀਜ਼ਾਂ ਦੇ ਖਾਣ ਤੋਂ ਤੂੰ ਪਰਹੇਜ਼ ਕਰੀ। ਤੇ ਜੇ ਪਿਆਰਿਓ ਵੈਦ ਕੋਲੋਂ ਦਵਾਈ ਵੀ ਲੈ ਆਉਂਦੀ, ਔਸ਼ਧੀ ਵੀ ਅਸੀਂ ਪ੍ਰਾਪਤ ਕਰ ਲਈ, ਨੇਮ ਨਾਲ ਉਹ ਦਵਾਈ ਖਾ ਵੀ ਲਈ, ਪਰ ਜਿਹੜੀਆਂ ਚੀਜ਼ਾਂ ਦਾ ਉਹਨੇ ਪਰਹੇਜ਼ ਕਰਨ ਲਈ, ਸੰਜਮ ਕਰਨ ਲਈ ਸਾਨੂੰ ਕਿਹਾ ਸੀ, ਆਪਾਂ ਉਹ ਸੰਜਮ ਤੇ ਪਰਹੇਜ਼ ਨਾ ਕੀਤਾ, ਤੇ ਪਰਤ ਕੇ ਅਸੀਂ ਇਹ ਨਾ ਕਹੀਏ ਕਿ ਵੈਦ ਦੀ ਦਵਾਈ ਦਾ ਅਸਰ ਨਹੀਂ। ਤੇ ਸਿਆਣੇ ਕਹਿਣਗੇ ਪਿਆਰਿਆ, ਵੈਦ ਦੀ ਦਵਾਈ ਤਾਂ ਅਸਰ ਜ਼ਰੂਰ ਕਰਦੀ, ਪਰ ਆਪਣੇ ਆਪ ਹੁਦਰੇਪਨ ਨੂੰ ਦੇਖ, ਜਿਹੜੀਆਂ ਚੀਜ਼ਾਂ ਦਾ ਤੈਨੂੰ ਸੰਜਮ ਕਰਨ ਲਈ ਕਿਹਾ ਤੂੰ ਉਹਨਾਂ ਦਾ ਪਰਹੇਜ਼ ਕੀਤਾ। ਫਿਰ ਬੇਨਤੀ ਸਮਝੋ, ਅਸੀਂ ਕਹਿੰਦੇ ਹਾਂ ਕਿ ਇੰਨੇ ਇੰਨੇ ਸਾਲ ਹੋ ਗਏ ਨੇ ਸੇਵਾ ਕਰਦਿਆਂ, ਅੰਦਰ ਤਬਦੀਲੀ ਕਿਉਂ ਨਹੀਂ? ਮੈਂ ਬੇਨਤੀ ਕੀਤੀ, ਸੇਵਾ ਦੋ ਤਰੀਕਿਆਂ ਨਾਲ ਹੈ, ਇੱਕ ਬਾਹਰੀ ਸੇਵਾ ਹੈ ਸਰੀਰ ਦੀ, ਤੇ ਇੱਕ ਚਿੱਤ ਲਾ ਕੇ ਆਪਣੇ ਅੰਦਰ ਨੂੰ ਸ਼ਬਦ ਦੀ ਕਮਾਈ ਵਿੱਚ ਜੋੜਨਾ ਹੈ। ਜੇ ਅਸੀਂ ਕਹੀਏ ਜੀ ਇਕੱਲਾ ਬਾਹਰ ਦੀ ਫਿਜ਼ੀਕਲ ਸੇਵਾ ਨਾਲ, ਖਿਮਾ ਕਰਿਓ, ਜਿਹੜਾ ਝਾੜੂ ਆਪਾਂ ਗੁਰੂ ਕਰ ਲੈਂਦੇ ਹਾਂ, ਤੁਸੀਂ ਦੇਖਦੇ ਹੋ ਕੁਝ ਲੋਕ ਐਸੇ ਨੇ ਜਿਹੜੇ ਸਵੇਰੇ ਉੱਠਦਿਆਂ ਸ਼ਹਿਰ ਦੀਆਂ ਸੜਕਾਂ ਨੂੰ ਝਾੜੂਆਂ ਨਾਲ ਸਾਫ਼ ਕਰਦੇ ਨੇ, ਕੀ ਉਹ ਝਾੜੂ ਲਾਉਣ ਵਾਲੇ ਸਾਰੇ ਬ੍ਰਹਮ ਗਿਆਨੀ ਬਣ ਗਏ? ਅਸੀਂ ਦੇਖਦੇ ਹਾਂ ਕਈ ਬੰਦੇ ਐਸੇ ਨੇ, ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੇ ਨੇ, ਤੇ ਇੰਨਾ ਸਮਾਂ ਭਾਂਡੇ ਮਾਂਜਣ ਤੋਂ ਬਾਅਦ ਕੀ ਉਹਨਾਂ ਦੇ ਅੰਦਰ ਪਵਿੱਤਰ ਹੋ ਗਏ, ਉਹ ਪਾਰ ਬ੍ਰਹਮ ਤੱਕ ਪਹੁੰਚ ਗਏ? ਕੁਝ ਲੋਕ ਐਸੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ, ਤੇ ਸਿਰ ਉੱਤੇ ਲੋਕਾਂ ਦੇ ਘਰ ਦਾ ਕੂੜਾ ਚੁੱਕ ਕੇ ਟੋਕਰੀ ਵਿੱਚ ਪਾ ਕੇ ਬਾਹਰ ਸੜਦੇ ਨੇ, ਤੇ ਕੀ ਉਹ ਟੋਕਰੀਆਂ ਢੋਣ ਵਾਲੇ ਜਿਹੜੇ ਨੇ ਪਿਆਰਿਓ, ਕਿ ਉਹਨਾਂ ਦੇ ਅੰਦਰ ਨਾਮ ਦਾ ਪ੍ਰਗਾਸ਼ ਹੋ ਗਿਆ? ਬੇਨਤੀ ਸਮਝੋ, ਅੱਜ ਦੋ ਗੱਲਾਂ ਕਹੀਆਂ, ਸੇਵਾ ਸਫਲ ਹੈ ਪਰ ਚਿੱਤ ਲਾ ਕੇ ਕਰੇ। ਝਾੜੂ ਤਾਂ ਸੈਂਕੜੇ ਲੋਕ ਹੋ ਸਕਦਾ ਸੜਕਾਂ ਤੇ ਇੱਥੇ ਲਾਉਂਦੇ ਹੋਣ, ਪਰ ਪਿਆਰਿਓ ਗੁਰੂ ਘਰ ਝਾੜੂ ਲਾਉਣ ਵਾਲਾ ਤੇ ਬਾਹਰ ਝਾੜੂ ਪਕੜ ਕੇ ਖਲੋਤਾ, ਉਹਦੇ ਵਿੱਚ ਬੜਾ ਅੰਤਰ ਹੈ। ਝਾੜੂ ਲਾਉਣ ਵਾਲਾ ਜਿਹੜਾ ਗੁਰੂ ਘਰ ਟਿਕਿਆ, ਉਹਦੇ ਅੰਦਰ ਗੁਰੂ ਦਾ ਸ਼ਬਦ ਦੇ ਚੱਲਦਾ ਤੇ ਉਹਦਾ ਝਾੜੂ ਲਾਇਆ ਹੋਇਆ ਉਹਦੇ ਅੰਦਰ ਦੀ ਵੀ ਸਫਾਈ ਕਰੇਗਾ। ਬਾਹਰ ਝਾੜੂ ਲਾਉਂਦਾ ਤੇ ਕੇਵਲ ਮਿੱਟੀ ਖੂੰਜ ਕੇ ਸੁੱਟਦਾ, ਤੇ ਜਦੋਂ ਸ਼ਬਦ ਦੀ ਕਮਾਈ ਕਰਦਾ ਪਿਆਰਿਓ, ਸ਼ਬਦ ਦਾ ਝਾੜੂ ਬੰਦੇ ਦੇ ਅੰਦਰ ਦੀ ਸਫਾਈ ਕਰਦਾ ਹੈ। ਜਦੋਂ ਕੋਈ ਇਨਸਾਨ ਬਾਹਰੋਂ ਭਾਂਡੇ ਮਾਂਜਦਾ, ਹੱਥਾਂ ਨਾਲ ਉਹ ਗੁਰੂ ਕੇ ਭਾਂਡੇ ਮਾਂਜਦਾ, ਤੇ ਨਾਲ ਨਾਲ ਜਦੋਂ ਉਹ ਨਾਮ ਜਪਦਾ ਬਾਣੀ ਪੜ੍ਹਦਾ, ਪਿਆਰਿਓ ਬਾਹਰ ਦੇ ਭਾਂਡੇ ਧੁੱਪਦੇ ਨੇ ਹੱਥਾਂ ਨਾਲ ਤੇ ਅੰਦਰ ਦੇ ਭਾਂਡੇ ਧੁੱਪਦੇ ਨੇ ਗੁਰੂ ਦੇ ਸ਼ਬਦ ਵਿੱਚ ਚਿੱਤ ਲਾਉਣ ਦੇ ਨਾਲ। ਬਾਹਰ ਉਹ ਟੋਕਰੀ ਚੁੱਕਦਾ, ਸਿਰ ਤੇ ਕੂੜਾ ਮਿੱਟੀ ਚੁੱਕ ਕੇ ਬਾਹਰ ਸੁੱਟਦਾ, ਬਾਹਰ ਦੀ ਮਿੱਟੀ ਸੱਟੀ ਜਾਂਦੀ ਏ ਸਿਰ ਤੇ ਟੋਕਰੀ ਚੁੱਕ ਕੇ, ਤੇ ਅੰਦਰ ਦੇ ਕੂੜੇ ਸੱਟੇ ਜਾਂਦੇ ਨੇ ਗੁਰੂ ਦੇ ਸ਼ਬਦ ਵਿੱਚ ਚਿੱਤ ਲਾ। ਹੱਥੀ ਸੇਵਾ ਕਰੇ ਨਾਲ ਉਹ ਚਿੱਤ ਲਾਹੇ। ਜਿਹੜੀ ਬੇਨਤੀ ਮੈਂ ਕਰ ਰਿਹਾ ਕਿ ਗੁਰੂ ਦੀ ਸੇਵਾ ਸਫਲ ਹੈ ਨਿਫਲ ਨਹੀਂ, ਪਰ ਜੇਕਰ ਕੋਈ ਇਨਸਾਨ ਸੇਵਾ ਵੀ ਕਰੇ ਤੇ ਉਸ ਬੰਦੇ ਦੇ ਅੰਦਰ ਤਬਦੀਲੀ ਨਾ ਆਵੇ, ਤੇ ਆਪਾਂ ਬਾਣੀ ਵਿੱਚ ਪੜਾਂਗੇ ਭਾਈ ਸੇਵਾ ਵਿੱਚ ਤਾਂ ਕੋਈ ਘਾਟ ਨਹੀਂ, ਗੁਰੂ ਦੇ ਸ਼ਬਦ ਦਵਾਈ ਵਿੱਚ ਤਾਂ ਕੋਈ ਘਾਟ ਨਹੀਂ। ਮਨੁੱਖ ਨੂੰ ਸੋਚਣਾ ਪਏਗਾ ਕੀ ਕਾਰਨ ਕਿ ਇੰਨੀ ਸੇਵਾ ਕਰਨ ਤੋਂ ਬਾਅਦ ਵੀ ਮੇਰਾ ਅੰਦਰ ਰੁੱਖਾ ਕਿਉਂ, ਇੰਨੀ ਸੇਵਾ ਕਰਨ ਤੋਂ ਬਾਅਦ ਮੇਰਾ ਅੰਦਰ ਸੁੱਕਾ ਕਿਉਂ। ਮੇਰੇ ਸਤਿਗੁਰੂ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ, ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਇਹ ਪਵਿੱਤਰ ਬਚਨ ਹੈ ਭਗਤ ਪਰਮਾਨੰਦ ਜੀ ਦਾ। ਕਹਿੰਦੇ ਨੇ, ਉਹ ਬੰਦਿਆ ਤੂੰ ਧਰਮ ਗ੍ਰੰਥਾਂ ਦੇ ਵਖਿਆਨ ਵੀ ਸੁਣੇ, ਤੂੰ ਧਰਮ ਗ੍ਰੰਥ ਆਪ ਪੜ੍ਹੇ ਤੇ ਪੜਚੋਲੇ ਵੀ, ਫਿਰ ਕਹਿੰਦੇ ਨੇ ਤੂੰ ਆਪਣੇ ਹੱਥੀ ਸੇਵਾ ਕਰਨ ਵੀ ਤੁਰਿਓ, ਪਰ ਚੇਤੇ ਰੱਖੀ ਤੇਰੇ ਪੜ੍ਹੇ ਹੋਏ ਤੇ ਪੜਚੋਲੇ ਹੋਏ ਕੀਤੇ ਹੋਏ ਵਖਿਆਨ ਕਿਸ ਅਰਥ, ਜੇ ਇੰਨਾ ਕੁਝ ਕਹਿ ਕੇ ਵੀ ਤੇਰੇ ਅੰਦਰੋਂ ਕਾਮ ਦੀ ਵਾਸ਼ਨਾ ਮੁੱਕੀ ਨਹੀਂ। ਤੇਰੇ ਬਾਹਰ ਦੀ ਕੀਤੀ ਹੋਈ ਸੇਵਾ ਕਿਸ ਅਰਥ, ਜੇ ਤੇਰੇ ਅੰਦਰ ਦਾ ਕ੍ਰੋਧ ਅਜੇ ਖਹਿੜਾ ਨਹੀਂ ਛੱਡਿਆ। ਤੇ ਤੀਸਰਾ ਜਿਹੜਾ ਉਹਨਾਂ ਬਚਨ ਕਿਹਾ, ਕਹਿਣ ਲੱਗੇ ਸੇਵਾ ਸਫਲ ਹੈ ਪਰ ਨੇਫਲ ਉਦੋਂ ਹੁੰਦੀ ਏ ਜਦੋਂ ਬੰਦਾ ਕਰੇ ਹੱਥੀ ਸੇਵਾ ਤੇ ਸੇਵਾ ਕਰਦਾ ਵੀ ਲੋਕਾਂ ਦੀ ਨਿੰਦਿਆ ਕਰੀ ਜਾਏ। ਪਿਆਰਿਓ ਉਹ ਸੱਚ ਜਾਣਿਓ ਕੀਤੀ ਕੋਈ ਸੇਵਾ ਨੇਫਲ ਹੋ ਜਾਂਦੀ ਹੈ। ਸਫਲ ਗੁਰੂ ਕੀ ਸੇਵਾ, ਪਰ ਸ਼ਰਤ ਜੇ ਕੋ ਕਰੇ ਚਿੱਤ ਲਾਏ। ਸਤਿਗੁਰੂ ਦਾ ਅੰਮ੍ਰਿਤ ਬਚਨ ਹੈ, ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਤੂੰ ਧਰਮ ਗ੍ਰੰਥ ਪੁਰਾਣ ਸੁਣੇ ਕੀ ਲਾਭ ਹੋਇਆ ਉਹਨਾਂ ਗ੍ਰੰਥਾਂ ਦਾ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੂਟੀ, ਨੇਫਲ ਭਈ ਸਭ ਸੇਵਾ। ਖੈ ਸਫਲ ਪਰ ਜਦੋਂ ਤੂੰ ਸੇਵਾ ਕਰਕੇ ਆਪਣੀ ਜ਼ਬਾਨ ਤੋਂ ਆਪਣੇ ਮੁਖ ਤੋਂ ਪਰਾਈ ਨਿੰਦਿਆ ਕਰਨਾ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪਰਾਈ ਨਿੰਦਿਆ ਕਰਨ ਦੇ ਨਾਲ ਕੀਤੀ ਕੋਈ ਸੇਵਾ ਵੀ ਕਈ ਵਾਰੀ ਨੇਫਲ ਚਲੀ ਜਾਂਦੀ ਹੈ, ਪਰ ਨਿੰਦਾ ਮੁਖ ਤੇ ਨੀ ਛੂਟੀ, ਨੇਫਲ ਭਈ ਸਭ ਸੇਵਾ। ਦਾਤਾਰ ਦਾ ਇੱਕ ਬਚਨ ਅਸੀਂ ਪੜ੍ਹਨੇ ਆ, ਮਤ ਥੋੜੀ ਸੇਵ ਗਵਾਈ ਹੈ। ਥੋੜੀ ਅਕਲ ਹੋਣ ਕਰਕੇ, ਥੋੜੀ ਮਤ ਹੋਣ ਕਰਕੇ ਬੰਦੇ ਨੇ ਆਪਣੀ ਕੀਤੀ ਕੋਈ ਸੇਵਾ ਵੀ ਗਵਾਹ ਲਈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾਂ ਕਿ ਦੇਖੋ, ਇੱਕ ਹੈ ਸੇਵਾ ਚਾਕਰੀ ਦੇ ਰੂਪ ਵਿੱਚ ਕਰਨੀ, ਚਾਕਰ ਬਣ ਕੇ ਸੇਵਾ ਕਰਨੀ, ਪਰ ਚਾਕਰ ਦੀ ਸੇਵਾ ਤਾਂ ਪ੍ਰਵਾਨ ਹੈ ਜੇ ਪਿਆਰਿਓ ਖਸਮ ਦੇ ਭਾਏ ਵਿੱਚ, ਖਸਮ ਦੀ ਰਜ਼ਾ ਵਿੱਚ ਤੁਰੇ। ਤੇ ਜੇ ਚਾਕਰ ਬਣ ਕੇ ਖਸਮ ਦੇ ਸਾਹਮਣੇ ਬੋਲਦਾ ਤੇ ਉਹ ਕਈ ਵਾਰੀ ਕੀਤੀ ਕੋਈ ਸੇਵਾ ਮਾਲਕ ਦੀ ਖੁਸ਼ੀ ਲੈਣ ਦੀ ਥਾਂ, ਕਈ ਵਾਰੀ ਮਾਲਕ ਦੀ ਅੰਦਰ ਦੀ ਖੁਸ਼ੀ ਨਹੀਂ, ਅਸੀਸ ਨਹੀਂ ਮਿਲਦੀ, ਕਈ ਵਾਰੀ ਮਾਲਕ ਜਿਹੜਾ ਉਹਦੇ ਕਰਮ ਦੇਖ ਕੇ ਉਹਦੇ ਤੋਂ ਨਾਰਾਜ਼ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਸੇਵਾ ਕਰ ਜੇ ਚਾਕਰ ਬਣ ਕੇ ਕਰਨੀ ਹੈ ਤੇ ਫਿਰ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਨੀ, ਤਾਕੋ ਆਖੇ ਧੰਨ ਚਿੱਤ ਲਾ ਕੇ ਚਾਕਰੀ ਕਰ। ਦੂਸਰਾ ਤਰੀਕਾ ਹੈ ਗੁਰਮੁਖੋ ਸੇਵਾ ਕਰਨ ਦਾ, ਉੱਥੇ ਚਾਕਰੀ ਨਹੀਂ, ਉੱਥੇ ਹੈ ਗੁਲਾਮ ਬਣ ਕੇ ਸੇਵਾ ਕਰਨੀ, ਲਾਲੇ ਗੋਲੇ ਬਣ ਕੇ ਸੇਵਾ ਕਰਨੀ। ਕਈ ਵਾਰੀ ਮੈਂ ਬੇਨਤੀ ਕਰਨਾ ਹੁੰਦਾ ਨੌਕਰ ਵਿੱਚ ਤੇ ਗੁਲਾਮ ਵਿੱਚ ਥੋੜਾ ਜਿਹਾ ਅੰਤਰ ਹੈ। ਆਪ ਨੂੰ ਪਤਾ ਹੈ ਕਿ ਨੌਕਰ ਹਰ ਮਹੀਨੇ ਤਨਖਾਹ ਲੈਂਦਾ ਹੈ। ਨੌਕਰ ਦਾ ਕੰਮ ਜੇ ਇੱਕ ਮਹੀਨਾ ਉਹਨੇ ਕੰਮ ਕੀਤਾ ਤੇ ਮਹੀਨੇ ਬਾਅਦ ਉਹਨੂੰ ਤਨਖਾਹ ਮਿਲਣੀ ਹੈ। ਕਈ ਵਾਰੀ ਹਫ਼ਤੇ ਬਾਅਦ ਨੌਕਰ ਨੂੰ ਤਨਖਾਹ ਮਿਲਦੀ ਹੈ। ਕਈ ਐਸੇ ਨੌਕਰ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਸਵੇਰੇ ਕੰਮ ਕਰਦੇ ਨੇ ਤੇ ਸ਼ਾਮ ਨੂੰ ਉਹਨਾਂ ਦੀ ਦਿਹਾੜੀ ਜਿੰਨਾ ਉਹਨਾਂ ਕੰਮ ਕੀਤਾ ਉਹਦੇ ਪੈਸੇ ਦਿੱਤੇ ਜਾਂਦੇ। ਨੌਕਰ ਮਹੀਨੇ ਬਾਅਦ ਤਨਖਾਹ ਲੈਂਦਾ ਹੈ, ਨੌਕਰ ਹਰ ਰੋਜ਼ ਵੀ ਤਨਖਾਹ ਲੈਂਦੇ ਨੇ, ਨੌਕਰ 7 ਦਿਨਾਂ ਬਾਅਦ ਵੀ ਤਨਖਾਹ ਲੈਂਦੇ ਨੇ ਤੇ ਪਿਆਰਿਓ ਯਾਦ ਰੱਖੋ ਨੌਕਰ ਸਾਲ ਬਾਅਦ ਵੀ ਤਨਖਾਹ ਲੈਂਦੇ ਨੇ। ਪਰ ਨੌਕਰ ਨਾਲ ਕੋਈ ਸ਼ਰਤ ਨਹੀਂ, ਸਿਰਫ ਇੰਨੀ ਕੋਈ ਸ਼ਰਤ ਵੀ ਇੰਨਾ ਕੰਮ ਤੂੰ ਕਰੀ ਤੇ ਇਹਦੇ ਬਦਲੇ ਤੈਨੂੰ ਇੰਨਾ ਧਨ ਇੰਨੀ ਤਨਖਾਹ ਮਿਲੇਗੀ। ਤੇ ਨੌਕਰ ਦੀ ਮਰਜ਼ੀ ਹੈ ਕਿ ਅੱਜ ਕੰਮ ਕਰਨ ਆਇਆ ਤੇ ਕੱਲ ਨੂੰ ਸਵੇਰੇ ਕਹਿਦਾ ਮਾਲਕ ਆਪਣਾ ਪ੍ਰਬੰਧ ਕਰ ਲਈ ਕਿਉਂਕਿ ਮੈਂ ਕੁਝ ਦਿਨਾਂ ਤੋਂ ਬਾਅਦ ਤੇਰੀ ਨੌਕਰੀ ਛੱਡ ਕੇ ਚਲੇ ਜਾਣਾ ਹੈ। ਜੇ ਨੌਕਰੀ ਛੱਡਣ ਤੇ ਨੌਕਰ ਆ ਜਾਏ ਤੇ ਮਾਲਕ ਉਹਨੂੰ ਕਿਵੇਂ ਜ਼ੋਰ ਨਾਲ ਧੱਕੇ ਨਾਲ ਤੇ ਆਪਣੇ ਘਰ ਰੱਖ ਨਹੀਂ ਸਕਦਾ। ਨੌਕਰ ਦੀ ਮਰਜ਼ੀ ਹੈ ਕਹਿਦੇ ਮੈਂ ਕੱਲ ਤੋਂ ਆਪ ਦੇ ਘਰ ਨੌਕਰੀ ਨਹੀਂ ਕਰਨੀ। ਨੌਕਰ ਦੀ ਮਰਜ਼ੀ ਹੈ ਕਹਿਦੇ ਮੈਂ ਅਗਲੇ ਮਹੀਨੇ ਤੋਂ ਤੁਹਾਡਾ ਕੰਮ ਨਹੀਂ ਕਰਨਾ। ਪਿਆਰਿਓ ਨੌਕਰ ਕਿਸੇ ਵੇਲੇ ਵੀ ਜਵਾਬ ਦੇ ਕੇ ਜਾ ਸਕਦਾ ਹੈ, ਪਰ ਚੇਤੇ ਰੱਖੋ ਜਿਹੜੇ ਗੁਲਾਮ ਨੇ ਉਹ ਕਦੀ ਵੀ ਜਵਾਬ ਦੇ ਕੇ ਜਾਂਦੇ ਨਹੀਂ ਕਿ ਗੁਲਾਮਾਂ ਨੂੰ ਤਨਖਾਹ ਨਹੀਂ ਮਿਲਦੀ। ਗੁਲਾਮ ਸਿਰਫ ਇੱਕ ਵਾਰੀ ਖਰੀਦੇ ਜਾਂਦੇ ਨੇ ਤੇ ਜਿਹੜੇ ਮਾਲਕ ਦੇ ਦਰ ਤੇ ਖਰੀਦੇ ਜਾਣ ਉਹ ਆਪਣੀ ਮਰਜ਼ੀ ਨਹੀਂ ਕਰਦੇ, ਉਹ ਮਰਦੇ ਦਮ ਤੱਕ ਮਾਲਕ ਦੇ ਹੀ ਬਣ ਕੇ ਰਹਿੰਦੇ। ਸਤਿਗੁਰੂ ਕਹਿੰਦੇ ਨੇ ਚਿੱਤ ਲਾ ਕੇ ਸੇਵਾ ਕਰ ਤੇ ਗੁਲਾਮ ਬਣ ਕੇ ਸੇਵਾ ਕਰ। ਨੌਕਰ ਛੱਡ ਕੇ ਜਾਂਦੇ ਨੇ ਪਰ ਗੁਲਾਮ ਦੀ ਤਾਂ ਹੋਰ ਥਾਂ ਹੀ ਕੋਈ ਨਹੀਂ, ਉਹਨੇ ਕਿਹੜੀ ਜਗ੍ਹਾ ਤੇ ਜਾਣਾ ਹੈ। ਸਤਿਗੁਰੂ ਦਾ ਇੱਕ ਬਚਨ ਪੜ੍ਹੋ, ਮਾਰੂ ਰਾਗ ਦਾ ਸ਼ਬਦ ਹੈ। ਦੇਖੋ ਸ਼ਬਦ ਦੀ ਵਿਆਖਿਆ ਸ਼ਬਦ ਨੂੰ ਹੀ ਆਧਾਰ ਬਣਾ ਕੇ ਆਪਾਂ ਕਰੀਏ, ਕਈ ਵਾਰੀ ਲੱਗਦਾ ਤਾਂ ਥੋੜਾ ਜਿਹਾ ਮੁਸ਼ਕਲ ਹੈ ਵੀ ਇਹ ਬਾਣੀ ਹੀ ਪੜ੍ਹੇ ਜਾਂਦੇ ਨੇ, ਪਰ ਪਿਆਰਿਓ ਜਦੋਂ ਬਾਣੀ ਦੀ ਵਿਆਖਿਆ ਬਾਣੀ ਕਰ ਦਈਏ ਫਿਰ ਉਹ ਕਥਾ ਕੇਵਲ ਲਫ਼ਜ਼ ਹੀ ਨਹੀਂ, ਜੇ ਦਾਤਾ ਅੰਦਰ ਟਿਕਾ ਦੇਵੇ ਸਹੀ ਅਰਥਾਂ ਵਿੱਚ ਉਹ ਕਥਾ ਰਸ ਬਣ ਜਾਂਦੀ ਹੈ। ਸਾਹਿਬ ਨੇ ਕਿਹਾ ਗੁਲਾਮ ਬਣ ਕੇ ਨੌਕਰੀ ਕਿਵੇਂ ਕਰੀਏ। ਚਾਕਰ ਨੂੰ ਤਾਂ ਕਹਿ ਦਿੱਤਾ ਕਿ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਇਹ ਕਹਿ ਦਿੱਤਾ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਤੇ ਸਤਿਗੁਰੂ ਗੁਲਾਮ ਬਣ ਕੇ ਕਿਵੇਂ, ਤੇ ਮੇਰੇ ਧੰਨ ਗੁਰੂ ਨਾਨਕ ਬਾਬਾ ਜੀ ਦਾ ਅੰਦਰ ਦੇਖੋ ਗੁਲਾਮ ਬਣ ਕੇ ਫਿਰ ਅਰਦਾਸਾਂ ਕੈਸੀਆਂ ਕਰਦੇ ਨੇ। ਬਚਨ ਅਸੀਂ ਪੜ੍ਹਨੇ ਆ ਕਿ ਮੁੱਲ ਖਰੀਦੀ ਲਾਲਾ ਗੋਲਾ, ਖੇ ਦਾਤਾ ਜੀ ਮੈਂ ਨੌਕਰ ਬਣ ਕੇ ਨਹੀਂ, ਮੈਂ ਆਪ ਜੀ ਦੇ ਦਰ ਤੇ ਆਪ ਜੀ ਦਾ ਖਰੀਦਿਆ ਹੋਇਆ ਗੁਲਾਮ ਬਣ ਕੇ ਆਇਆ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਆਮ ਤੌਰ ਤੇ ਬੰਦਾ ਕਿਸੇ ਦਾ ਗੁਲਾਮ ਬਣੇ ਤੇ ਲੋਕ ਕਹਿੰਦੇ ਨੇ ਇਸ ਗੁਲਾਮੀ ਨਾਲੋਂ ਤਾਂ ਮਰ ਜਾਣਾ ਚੰਗਾ, ਪਰ ਗੁਰਮੁਖੋ ਜਦੋਂ ਗੁਰੂ ਦਾ ਗੁਲਾਮ ਕੋਈ ਬਣਦਾ ਹੈ ਤੇ ਉਹ ਇਹ ਨਹੀਂ ਕਹਿੰਦਾ ਇਸ ਗੁਲਾਮੀ ਨਾਲੋਂ ਮਰਨਾ ਚੰਗਾ, ਉਹ ਕਹਿੰਦਾ ਦਾਤਾਰ ਤੇਰਾ ਕੋਟਾਨ ਕੋਟ ਸ਼ੁਕਰ, ਮੇਰੇ ਕਿੰਨੇ ਚੰਗੇ ਭਾਗ, ਮੈਂ ਤੇਰਾ ਗੁਲਾਮ ਬਣ ਗਿਆ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਮੇਰਾ ਭਾਗ ਚੰਗੇ ਨੇ, ਮੇਰਾ ਨਾਂ, ਹੁਣ ਦੇਖੋ ਇਹ ਵੀ ਤਾਂ ਸੇਵਾ ਹੀ ਹੈ ਨਾ, ਮੈਨੂੰ ਲੋਕ ਭਾਗਾਂ ਵਾਲਾ ਕਹਿੰਦੇ ਨੇ, ਚੰਗੇ ਭਾਗਾਂ ਵਾਲਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਗੁਰ ਕੀ ਬਚਨੀ ਇਹ ਲਾਏ ਚਿੱਤ ਕਰ। ਗੁਰ ਕੀ ਬਚਨੀ ਕਹਿ ਜੇ ਕੋ ਕਰੇ ਕਰੇ ਚਿੱਤ ਲਾਏ, ਗੁਰੂ ਦੇ ਬਚਨਾਂ ਨਾਲ ਗੁਰੂ ਦੀ ਖੱਟੀ ਤੇ ਵਿਕ ਗਿਆ। ਤੇ ਸੱਚ ਹੈ ਜਿਹੜੇ ਵਿਕਦੇ ਨੇ ਬਚਨ ਵੀ ਉਹਨਾਂ ਦੇ ਅੰਦਰ ਟਿਕਦੇ ਨੇ, ਜਿਹੜੇ ਵਿਕਦੇ ਨੇ ਸ਼ਬਦ ਵੀ ਉਹਨਾਂ ਦੇ ਅੰਦਰ ਟਿਕਦਾ। ਸਾਹਿਬ ਕਹਿ ਰਹੇ ਨੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਜਿੱਧਰ ਤੁਸੀਂ ਲਾ ਦਿੱਤਾ ਮੈਂ ਉੱਥੇ ਲੱਗ ਗਿਆ, ਕਿਉਂਕਿ ਗੁਲਾਮ ਆਪਣੀ ਮਰਜ਼ੀ ਨਹੀਂ ਕਰ ਸਕਦਾ। ਫਿਰ ਅੱਗੇ ਬਚਨ ਕੀਤਾ ਤੇਰੇ ਲਾਲੇ ਕਿਆ ਚਤੁਰਾਈ, ਇਹਦਾ ਅਰਥ ਹੈ ਤਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਕਿ ਪ੍ਰਭੂ ਇਸ ਚਾ ਗੁਲਾਮ ਨੂੰ ਅਕਲ ਹੀ ਕੋਈ ਨਹੀਂ, ਤੇਰੇ ਲਾਲੇ ਕਿਆ ਚਤੁਰਾਈ, ਇਸ ਲਾਲੇ ਨੂੰ ਇਸ ਗੁਲਾਮ ਨੂੰ ਅਕਲ ਨਹੀਂ, ਚਾਹੀਦਾ ਤਾਂ ਇਹ ਸੀ ਕਿ ਤੁਹਾਡੇ ਕਹਿਣ ਤੋਂ ਬਿਨਾਂ ਮੈਂ ਤੁਹਾਡੀ ਸੇਵਾ ਕਰਦਾ, ਮੈਨੂੰ ਅਕਲ ਨਹੀਂ, ਤੁਸੀਂ ਦੱਸ ਦਿਓ ਤੇ ਤਾਂ ਮੈਨੂੰ ਥੋੜੀ ਬਹੁਤ ਸਮਝ ਪੈਂਦੀ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਹਿਬ ਕਾ ਹੁਕਮ ਨਾ ਕਰਨਾ ਜਾਈ, ਕਾਹਦੀ ਅਕਲ, ਮੈਂ ਤੁਹਾਡੇ ਹੁਕਮ ਨੂੰ ਵੀ ਮੰਨ ਨਹੀਂ ਸਕਿਆ। ਫਿਰ ਬਚਨ ਕੀਤਾ ਮਾਂ ਲਾਲੀ, ਮਾਂ ਦਾ ਅਖਰੀ ਅਰਥ ਇੱਥੇ ਮਤ, ਮੇਰੀ ਮਤ ਦਾਤਾ ਤੇਰੀ ਗੁਲਾਮ ਹੈ, ਪਿਓ ਲਾਲਾ ਮੇਰਾ, ਪਿਓ ਦਾ ਅਰਥ ਹੈ ਸੰਤੋਖ, ਮੇਰੇ ਅੰਦਰ ਦਾ ਸੰਤੋਖ ਸਬਰ ਵੀ ਤੇਰਾ ਗੁਲਾਮ। ਮਾਂ ਲਾਲੀ, ਪਿਓ ਲਾਲਾ ਮੇਰਾ, ਖੋ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਇਆ। ਦਾਤਾ ਜਦੋਂ ਤੁਸੀਂ ਕਿਰਪਾ ਕਰਦੇ ਹੋ ਗੁਲਾਮ ਤੇ ਮੇਰੀ ਮਤ ਕਿਸੇ ਰਸ ਵਿੱਚ ਚਲੀ ਜਾਂਦੀ ਹੈ, ਮੇਰੇ ਅੰਦਰ ਦਾ ਸੰਤੋਖ ਤੇਰੇ ਸ਼ੁਕਰ ਵੀ ਜੁੜਦਾ। ਸਾਹਿਬ ਕਹਿ ਰਹੇ ਨੇ ਮਾਂ ਲਾਲੀ, ਪਿਓ ਲਾਲਾ ਮੇਰਾ, ਖੋ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਹੁਣ ਅੱਗੇ ਦੇਖੋ ਸੇਵਾ ਕੈਸੀ, ਕਹਿੰਦੇ ਨੇ ਮੈਂ ਆਪ ਜੀ ਦੇ ਦਰ ਤੇ ਖਲੋਤਾ ਹਾਂ, ਗੁਲਾਮ ਨੂੰ ਹੁਕਮ ਕਰੋ ਪਿਆਸ ਲੱਗੀ ਏ ਤੇ ਮੈਂ ਪਾਣੀ ਲੈ ਕੇ ਆਵਾਂ, ਹੁਕਮ ਕਰੋ ਜੇ ਪ੍ਰਸ਼ਾਦਾ ਛਕਣਾ ਮੈਂ ਤਾਜ਼ਾ ਆਟਾ ਪੀ ਕੇ ਲਿਆਵਾਂ। ਸਾਹਿਬ ਨੇ ਬਚਨ ਕੀਤਾ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੱਖਾਂ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਉਂ, ਪਿਆਸ ਲੱਗੇ ਤੇ ਮੈਂ ਪਾਣੀ ਢੋਵਾਂ, ਭੁੱਖ ਲੱਗੇ ਤੇ ਕਿਰਪਾ ਕਰੋ ਮੈਂ ਆਟਾ ਤਾਜ਼ਾ ਪੀ ਕੇ ਲਿਆਵਾਂ, ਤੇ ਕਿਰਪਾ ਕਰੇ ਕਿ ਮੇਰੇ ਤੇ ਮੈਂ ਪੱਖਾਂ ਝੱਲਾਂ, ਆਪ ਜੀ ਦੇ ਚਰਨ ਮਲ ਮਲ ਕੇ ਧੋਵਾਂ। ਹੁਣ ਇੱਥੇ ਸਫਲ ਸੇਵਕ ਦਾ ਜੀਵਨ ਦੇਖਿਓ, ਕਈ ਵਾਰੀ ਬਿਰਤੀ ਹੁੰਦੀ ਏ ਸੇਵਾ ਥੋੜੀ ਮੰਗਣ ਬਹੁਤਾ, ਸੇਵਾ ਹੁੰਦੀ ਏ ਥੋੜੀ ਤੇ ਲਿਸਟ ਗੁਰੂ ਸਾਹਮਣੇ ਏਡੀ ਵੱਡੀ ਜਾ ਲੱਖ ਲੱਖਣੇ ਆ ਵੀ ਆਹ ਵੀ ਮੈਨੂੰ ਮਿਲੇ ਆਹ ਵੀ ਮੈਨੂੰ ਮਿਲੇ ਨਹੀਂ। ਹੁਣ ਆਹ ਸਫਲ ਸੇਵਕ ਦਾ ਜੀਵਨ ਕੀ ਹੈ? ਸਤਿਗੁਰੂ ਮਿਹਰ ਕਰਦੇ ਨੇ ਇੰਨੀ ਸੇਵਾ ਕਰਕੇ, ਕਹਿੰਦੇ ਨੇ ਲੂਣ ਖਰਾਮੀ ਨਾਨਕ ਲਾਲਾ ਬਖਸ਼ੈ ਤੁੱਧ ਵਡਿਆਈ, ਦਾਤਾ ਜੀ ਕਿਰਪਾ ਕਰ ਮੈਂ ਤੇਰੇ ਘਰ ਦਾ ਲੂਣ ਖਾ ਕੇ ਖਰਾਮ ਕੀਤਾ, ਜੇ ਬਖਸ਼ ਸਕਦਾ ਤੇ ਇਸ ਗੁਲਾਮ ਨੂੰ ਕਿਰਪਾ ਕਰਕੇ ਬਖਸ਼ ਦੇ। ਸੇਵਾ ਕਰਕੇ ਅਪਣਤ ਨਹੀਂ, ਸੇਵਾ ਕਰਕੇ ਆਪਣਾ ਵਿਖਾਵਾ ਨਹੀਂ, ਸੇਵਾ ਕਰਕੇ ਲੋਕਾਂ ਵਿੱਚ ਪ੍ਰਸਾਰਨ ਦੀ ਲੋੜ ਵੀ ਨਹੀਂ। ਪਿਆਰਿਓ, ਭਾਵਨਾ ਨਾਲ ਸੇਵਾ ਕਰੀਏ ਤੇ ਗੁਰੂ ਸਾਡੇ ਅੰਦਰ ਦੀ ਸੇਵਾ ਨੂੰ ਜਾਣਦੇ। ਫਿਰ ਸੇਵਾਦਾਰ ਜਿਹੜਾ ਚਿੱਤ ਲਾ ਕੇ ਕਰਦਾ, ਉਹ ਖੱਬੇ ਤੇ ਸੱਜੇ ਕਦੀ ਕਿਸੇ ਵੱਲ ਦੇਖਦਾ ਨਹੀਂ। ਖੱਬੇ ਸੱਜੇ ਦਾ ਅਰਥ, ਜੇ ਕੋਈ ਚਾਰ ਬੰਦੇ ਨਿੰਦਿਆ ਕਰਨ ਤੇ ਸੇਵਾਦਾਰ ਨੂੰ ਪਰਵਾਹ ਕੋਈ ਨਹੀਂ, ਜੇ ਚਾਰ ਬੰਦੇ ਵਾਹਵਾ ਵਾਹਵਾ ਕਰਨ ਤੇ ਉਹਦੇ ਰਸਤੇ ਵਿੱਚ ਰੁਕਾਵਟ ਕੋਈ ਨਹੀਂ। ਜਿਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਆਗਮਨ ਪੁਰਬ ਆਪ ਜੀ ਮਨਾਉਂਦੇ ਪਏ ਹੋ, ਦੇਖੋ ਅੱਜ ਸਵੇਰੇ ਪਵਿੱਤਰ ਜਦੋਂ ਹੁਕਮ ਆਇਆ ਤੇ ਉਸੇ ਵੇਲੇ ਮਨ ਚ ਫੁਰਨਾ ਉੱਠਿਆ ਕਿ ਜੇ ਕਿਸੇ ਨੇ ਚਿੱਤ ਲਾ ਕੇ ਲੋਕ ਲਾਜ ਤੋਂ ਬੇਪਰਵਾਹ ਹੋ ਕੇ ਸੇਵਾ ਕੀਤੀ ਤੇ ਮੇਰੇ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਜੀਵਨ ਹੈ, ਉਹਨਾਂ ਦੀ ਸੇਵਾ, ਹਜ਼ੂਰ ਦੀ ਸਮਰਪਿਤਤਾ। ਧੰਨ ਗੁਰੂ ਰਾਮਦਾਸ ਜੀ ਨੇ ਆਪਣਾ ਆਪ ਗੁਰੂ ਦੇ ਚਰਨਾਂ ਵਿੱਚ ਇੰਨਾ ਕੁ ਸਮਰਪਿਤ ਕਰ ਦਿੱਤਾ। ਸਿਰਫ ਦੋ ਪ੍ਰਮਾਣ ਨੇ, ਭਾਵਾਂ ਕਿ ਇਤਿਹਾਸ ਸਾਖੀਆਂ ਤਵਾਰੀਖ ਦੇ ਪੰਨੇ ਅਨੇਕਾਂ ਵਾਰੀ ਪੜ੍ਹੇ ਆਪ ਨੇ ਸੁਣੇ, ਪਰ ਜਦੋਂ ਗੁਰੂ ਦਾ ਬਚਨ ਭਾਵਨਾ ਨਾਲ ਕੀਤਾ ਜਾਏ, ਨਾ ਸਾਖੀ ਪੁਰਾਣੀ ਹੈ ਤੇ ਨਾ ਗੁਰੂ ਕਾ ਸ਼ਬਦ ਪੁਰਾਣਾ ਹੈ, ਗੁਰੂ ਤਾਂ ਨਿੱਤ ਨਵਾਂ ਹੈ। ਧੰਨ ਗੁਰੂ ਅਮਰਦਾਸ ਜੀ ਨੇ ਬਹੁਤ ਸੇਵਾ ਕੀਤੀ, ਇੰਨੀ ਸੇਵਾ ਕੀਤੀ ਕਿ ਸੰਸਾਰ ਦਾ ਇੱਕ ਰਿਸ਼ਤਾ ਹੋਣ ਦੇ ਬਾਵਜੂਦ ਵੀ ਬੇਪਰਵਾਹ ਹੋ ਕੇ ਗੁਰੂ ਅੰਗਦ ਸਾਹਿਬ ਦੇ ਘਰ ਨਾਲ ਕੁੜਮਾਚਾਰੀ ਸੀ, ਪਰ ਬਿਲਕੁਲ ਪਰਵਾਹ ਨਹੀਂ ਕੀਤੀ। ਦਿਨ ਰਾਤ ਇੰਨੀ ਕੁ ਸੇਵਾ ਵਿੱਚ ਰਹੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਉਸਥੋਂ ਦੇ ਲੋਕਾਂ ਨੇ ਨਿਥਾਵੇਂ ਤੱਕ ਸ਼ਬਦ ਕਹਿ। ਅਸੀਂ ਇੱਕੋ ਹੀ ਗੱਲ ਕਹੀ ਸੀ, ਮੈਨੂੰ ਜੋ ਮਰਜ਼ੀ ਕਹਿ ਲਵੋ, पर कदी मेनू निथावां ना कहना। क्यों? कहन लगे जिन्हू गुरु नानक अपने चरणा विच थां दे दे वह कदी भी निथावां नहीं हुंदा। कैसी भावना नाल सेवा की। देखियो हालांकि गुरु नानक साहब की सेवा बाबे लहणे ने की पर दुनिया का कोई रिश्ता नहीं। बाबे लहणे नाल ते गुरु नानक साहब का आपसी प्यार गुरसिख संद है। बाबे नानक नाल बाबे लहणे का खून का कोई रिश्ता कोई दुनियावी रिश्ता नहीं। पर यह पहला समा सी कि जदों धन गुरु अंगद साहब नाल गुरु अमरदास जी का एक दुनियावी रिश्ता भी है। बाबे नानक नाल बाबे लहणे का खून का कोई रिश्ता कोई दुनियावी रिश्ता नहीं। पर यह पहला समा सी कि जदों धन गुरु अंगद साहब नाल गुरु अमरदास जी का एक दुनियावी रिश्ता भी है। कुरमाचारी तो ऊपर उठ के सेवा की पर जदों आ वक्त धन गुरु रामदास जी का प्यारो इथे भी एक अंदर का रिश्ता सी। रिश्ता इन्ने नजदीक का सी कि इथे गुरु अमरदास दुनियावी रिश्ते विच सहुरे ने ते भाई जेठा धन गुरु रामदास सच्चे पातशाह तीसरे गुरदेव गुरु अमरदास जी दे दामाद ने जवाई ने। हुण तुसी कदी इहनूं अनुभव करके देखो। आपां धियां व्याहने हां भैणां व्याहने हां पर बहुतात विच जदों लोक आउंदे ने घर ते कई वारी वह जवाई भाई दामाद रिश्ते की कदर नूं भुल जांदे ने। वह आउंदे होए इस तरह समझदे ने जिवें इस घर नूं असीं एक चक्करवर्ती सम्राट की तरह जित के ले जाणा। पर कदी गुरु रामदास सच्चे पातशाह जी का अंदर पढ़ो ते उन्हां दा इतिहास उन्हां दे बचन बंसावली नामा एक ग्रंथ है केसर सिंह छिब्बर ने लिखे है। उहदे विच उहने गुरु अर्जुन साहब जी तक ना बहुत सोहणे प्रमाण दे के एक एक नाम की व्याख्या की भी किहड़े गुरु ने किस शब्द नूं सफल कर दिता। उहना पहला बचन कहा सिख नहीं कोई गुरु अंगद जिहा होया। कोई जे सिखी कमाणी है ते गुरु अंगद साहब वर्गा शायद होर कोई सिख मिले। सिख नहीं कोई गुरु अंगद जिहा होया। टहलिया नहीं कोई गुरु अमरदास जिहा बन खलोया। साख नहीं कोई रामदास जैसा। प्यारियों सिख गुरु अंगद साहब जैसा कोई ना दिसे ते सेवादार गुरु अमरदास जैसा नहीं। कहने ने जिन्हें साख दे कदर कीमत नूं भी समझना है ते गुरु रामदास जी नूं पुछो ओदे वर्गा साख भी कोई नहीं। सिख नहीं कोई गुरु अंगद जिहा होया। टहलिया नहीं कोई गुरु अमरदास जिहा बन खलोया। साख नहीं कोई रामदास जैसा ते नाल बचन किता पुत्र नहीं कोई अर्जुन वैसा। जे पुत्र का रिश्ता समझना ते गुरु अर्जुन देव जी नूं पढ़ो कि गुरु अर्जुन देव वर्गा आग्ञाकारी पुत्र शायद किते होर मिले। जिहड़ी बेनती मैं करनी चाहना चित ला के सेवा। लोक की कहिंदे ने ए ना सुनी। तेरे बारे लोकां दे की विचार ने ए ना सुनी। चित ला के सेवा का अर्थ सिर्फ तू ध्यान रखी तेरी सेवा ते तेरा गुरु री जा। धन गुरु रामदास जी ने भाई जेठे दे रूप भी सेवा की। सिर्फ दो घटनावां ने सेवा नाल ते अनेकां उन्हां दे जीवन दीआं घटनावां संबंधित ने। पर सेवा करदिआं पहली घटना तां उह है कि जदों बौली साहिब दी सेवा हुंदी है जदों गोइंदवाल साहिब उसारी हुंदी है ते धन गुरु अमरदास जी दे दरबार विच भाई जेठा जी अपने सिर दे उत्ते मिट्टी दी टोकरी भर के बाहर सकन वास्ते जांदे। सिर उपर मिट्टी दी गार दी टोकरी ते प्यारियो तन दे सारे बस्तर जेड़े ने ओ मिट्टी नल भरे ने। सिर दे उत्ते टोकरी ए हिरदे विच गुरु दा शब्द है। हिरदे विच अंदर नाम चलदा पिया है ते अज लाहौर दी धरती दे कुछ रिश्तेदार लाहौर दे वसनीक जो धन गुरु रामदास जी दे नाल कुछ रिश्ते दी सांझ रखदे ने ओ आए ने तीर्थ रटन वास्ते तीर्थ यात्रा लई। पर जदों गोइंदवाल साहिब दे घाट ते आए
ਕਿਉਂਕਿ ਇਹ ਇੱਕ ਥਾਂ ਸੀ ਗੋਇੰਦਵਾਲ ਬਿਆਸ ਦਾ ਦਰਿਆ, ਜਿੱਥੋਂ ਲੋਕ ਆਰ ਪਾਰ ਕਰਦੇ ਸਨ ਇਸ ਦਰਿਆ ਦਿੱਲੀ ਤੋਂ ਲਾਹੌਰ ਜਾਣ ਵਾਲੇ, ਉਹ ਵੀ ਬਿਆਸ ਦਰਿਆ ਤੋਂ ਨਿਕਲ ਕੇ ਲਾਹੌਰ ਆਉਂਦੇ ਸਨ, ਤੇ ਲਾਹੌਰ ਤੋਂ ਦਿੱਲੀ ਜਾਣ ਵਾਲੇ ਉਹ ਵੀ ਬਿਆਸ ਦਰਿਆ ਨੂੰ ਪਾਰ ਕਰਦੇ ਸਨ। ਅੱਜ ਸ਼ਾਮਾਂ ਪੈ ਗਈਆਂ ਗੋਇੰਦਵਾਲ ਸਾਹਿਬ, ਤੇ ਲਾਹੌਰ ਤੋਂ ਆਏ ਕੋਈ ਸੱਜਣ, ਇੱਕ ਨੇ ਕਿਹਾ ਇਹ ਗੋਇੰਦਵਾਲ ਗੁਰੂ ਅਮਰਦਾਸ ਜੀ ਨੇ ਵਸਾਇਆ ਹੈ, ਤੇ ਆਪਣਾ ਜੇਠਾ ਸੁਣਿਆ ਇਹਨਾਂ ਦੇ ਘਰ ਵਿਆਹਿਆ, ਇਹਨਾਂ ਦਾ ਦਿਮਾਗ ਹੈ, ਤੇ ਅੱਜ ਦੀ ਰਾਤ ਆਪਾਂ ਗੋਇੰਦਵਾਲ ਸਾਹਿਬ ਕਿਉਂ ਨਾ ਰਹੀਏ, ਗੁਰਮੁਖੋ ਚਿੱਤ ਲਾ ਕੇ ਸੇਵਾ ਕੀ ਹੈ। ਇਹ ਸਾਰੇ ਰਿਸ਼ਤੇਦਾਰ ਆ ਗਏ, ਇੰਨੀ ਦੂਰ ਨੂੰ ਦੇਰ ਨੂੰ ਕਿ ਦੇਖਿਆ ਦੂਰੋਂ ਇੱਕ ਨੌਜਵਾਨ ਆਪਣੇ ਸਿਰ ਤੇ ਮਿੱਟੀ ਦੀ ਗਾਰ ਦੀ ਟੋਕਰੀ ਚੁੱਕ ਕੇ ਤੁਰਿਆ ਆਉਂਦਾ, ਮਿੱਟੀ ਦੀ ਟੋਕਰੀ ਸਿਰ ਤੇ ਚੁੱਕੀ, ਬਾਹਰ ਆ ਕੇ ਜਦੋਂ ਸਟੀਓ ਨੇ ਤੇ ਉਹਨਾਂ ਨੇ ਪਹਿਚਾਣ ਲਿਆ, ਕੱਪੜੇ ਸਾਰੇ ਮਿੱਟੀ ਨਾਲ ਭਰੇ ਸਨ, ਪਰ ਪਿਆਰਿਓ ਅਸਲ ਵਿੱਚ ਦੁਨੀਆ ਦੀ ਨਜ਼ਰ ਵਿੱਚ ਉਹ ਮਿੱਟੀ ਨਾਲ ਭਰੇ ਨੇ, ਪਰ ਜਦੋਂ ਬਾਬੇ ਨਾਨਕ ਦੇ ਘਰ ਦੀ ਕੋਈ ਸੇਵਾ ਚਿੱਤ ਲਾ ਕੇ ਕਰਦਾ, ਸਹੀ ਅਰਥਾਂ ਵਿੱਚ ਮਿੱਟੀ ਨਹੀਂ ਉਹ ਲੱਗੀ ਕੋਈ ਮਿੱਟੀ ਤਾਂ ਅੰਦਰ ਦਾ ਸ਼ਿੰਗਾਰ ਹੈ। ਤਾਂ ਹੀ ਸਾਹਿਬ ਨੇ ਕਿਹਾ ਧਣੀ ਵੀ ਹੋਣਾ ਪਾਠ ਪਟੰਬਰ ਭਾਹੀ ਸੇਤੀ ਜਾਣ ਲੇ, ਦਾਤਾ ਤੇਰੇ ਤੋਂ ਬਿਨਾਂ ਰੇਸ਼ਮੀ ਕੱਪੜੇ ਅੱਗ ਦੀਆਂ ਲਪਟਾਂ ਨੇ, ਧਣੀ ਵਿਖੂਣਾ ਪਾਠ ਪਟੰਬਰ ਭਾਹੀ ਸੇਤੀ ਜਾਣ ਲੇ, ਧੂੜੀ ਵਿੱਚ ਲੁਡੰਦੜੀ ਸੁਹਾ ਨਾਨਕ ਤੈ ਸਹਿ ਨਾ ਲੇ। ਜੇ ਤੁਸੀਂ ਕਿਰਪਾ ਪੈ ਕਰਦੇ ਹੋ ਤੇ ਮੈਨੂੰ ਮਿੱਟੀ ਵੀ ਪ੍ਰਵਾਨ ਹੈ। ਐਵੇਂ ਨੀ ਬਾਬੇ ਨੇ ਸੇਵਾ ਕਰਨ ਵਾਲੇ ਨੂੰ ਕਿਹਾ, ਮਾਤ ਸੁਲੱਖਣੀ ਨੇ ਕਿਹਾ ਕੱਪੜੇ ਚਿੱਕੜ ਨਾਲ ਭਰੇ ਗਏ, ਮੇਰੇ ਬਾਬੇ ਨੇ ਕਿਹਾ ਪਰਮੇਸ਼ਰ ਕੀਏ ਗੁਰੂ ਘਰ ਵਿੱਚ ਚਿੱਕੜ ਨਹੀਂ ਹੁੰਦਾ, ਜਿਹਨੂੰ ਲੋਕ ਚਿੱਕੜ ਕਹਿੰਦੇ ਨੇ ਗੁਰੂ ਘਰ ਵਿੱਚ ਕੇਸਰ ਹੁੰਦਾ। ਧੰਨ ਗੁਰੂ ਰਾਮਦਾਸ ਟੋਕਰੀ ਚੁੱਕੀ। ਦੇਖੋ ਸੱਚੇ ਪਾਤਸ਼ਾਹ ਦਾ ਆਪਾਂ ਪੁਰਬ ਮਨਾ ਰਹੇ ਹਾਂ, ਤੇ ਇਹਦਾ ਮਤਲਬ ਵੀ ਇਹ ਵੇ ਕਿ ਦਾਤਾ ਕਿਰਪਾ ਕਰ ਕਿਤੇ ਇੱਕ ਅੱਧਾ ਗੁਣ ਹੀ ਸਿੱਖੀ ਦਾ ਅੰਦਰ ਵਸ ਗਿਆ। ਟੋਕਰੀ ਬਾਹਰ ਸੱਟੀ, ਕੱਪੜੇ ਮਿੱਟੀ ਨਾਲ ਭਰੇ ਸਨ, ਰਿਸ਼ਤੇਦਾਰਾਂ ਨੇ ਪਹਿਚਾਣ ਲਿਆ। ਇੱਕ ਨੇ ਪੁੱਛਿਆ, ਕਹਿਣ ਲੱਗਾ ਤੂੰ ਇਹ ਕੀ ਕਰਨਾ ਹੈ? ਭਾਈ ਜੇਠੇ ਨੇ ਸਤਿਕਾਰ ਕੀਤਾ, ਕਹਿਣ ਲੱਗੇ ਟੋਕਰੀਆਂ ਢੋਨਾ ਸਹੁਰੇ ਘਰ ਦੇ ਵਿੱਚ, ਤੇ ਅੱਗੋਂ ਉੱਤਰ ਦਿੱਤਾ ਇਹ ਟੋਕਰੀਆਂ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੀ ਰਹਿਮਤ ਹੈ। ਆਏ ਇਤਿਹਾਸ ਕਹਿੰਦਾ ਕਿ ਗੁਰੂ ਅਮਰਦਾਸ ਜੀ ਨੂੰ ਸਾਹਮਣੇ ਦੇਖ ਕੇ ਉਹ ਰਿਸ਼ਤੇਦਾਰ ਝੁਕੇ ਨਹੀਂ, ਆਉਂਦਿਆਂ ਸਾਰ ਉਹਨਾਂ ਕਬੋਲ ਬੋਲ ਕੇ ਕਿਹਾ, ਕਹਿਣ ਲੱਗੇ ਜੇ ਇਹਨੇ ਆਪਣੇ ਸਿਰ ਤੇ ਮੈਂ ਸ਼ਬਦ ਵਰਤਣ ਲੱਗਾ ਮੈਨੂੰ ਬਖਸ਼ ਦਿਓ, ਸੋਢੀ ਸੁਲਤਾਨ ਲਈ ਸ਼ਬਦ ਵਰਤੇ, ਜੇ ਇਹਨੇ ਆਪਣੇ ਸਿਰ ਤੇ ਮਿੱਟੀ ਪਾ ਲਈ ਘੱਟੋ ਘੱਟ ਤੁਸੀਂ ਤੇ ਖਿਆਲ ਕਰਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਟੀ ਕਾਹਦੀ ਪਾਈ, ਕਹਿੰਦੇ ਨੇ ਦਮਾਦ ਬਣਾਇਆ, ਆਪਣਾ ਜਵਾਈ ਬਣਾਇਆ, ਤੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਚੁਕਾਉਂਦੇ ਪਏ ਹੋ। ਦੇਖੋ ਦਮਾਦ ਬਣਾ ਕੇ ਟੋਕਰੀਆਂ ਚੁਕਵਾਣੀਆਂ, ਇਹ ਤੁਸੀਂ ਇਹਦੇ ਸਿਰ ਨੀ ਮਿੱਟੀ ਨੀ ਪਾਈ? ਇੰਨੀ ਦੇਰ ਨੂੰ ਬਾਬਾ ਬੁੱਢਾ ਸਾਹਿਬ ਆਏ ਕੋਲ, ਤੇ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਨੇ ਬਾਬਾ ਜੀ ਇਹਨਾਂ ਨੂੰ ਕੀ ਪਤਾ ਇਸ ਟੋਕਰੀ ਦਾ? ਕਹਿੰਦੇ ਨੇ ਇਹ ਮਿੱਟੀ ਦੀ ਟੋਕਰੀ ਨਹੀਂ, ਤੁਹਾਡੇ ਕੋਲ ਵੇਖਣ ਵਾਲੇ ਨੇਤਰ ਨਹੀਂ, ਇਹ ਤਾਂ ਭਾਈ ਜੇਠੇ ਦੇ ਸਿਰ ਉੱਤੇ ਦੀਨ ਤੇ ਦੁਨੀ ਦਾ ਛਤਰ ਪਿਆ ਚੁਲਦਾ, ਮਿੱਟੀ ਦੀ ਟੋਕਰੀ ਨਹੀਂ ਹੈ, ਇਹ ਛਤਰ ਹੈ, ਇਹ ਛਤਰ ਹੈ, ਮਿੱਟੀ ਦੀ ਟੋਕਰੀ ਨਹੀਂ। ਤੇ ਨਾਲ ਇੱਕ ਬਚਨ ਕਹੋ ਨੇ, ਕਹਿੰਦੇ ਨੇ ਤੁਸੀਂ ਕਹਿੰਦੇ ਹੋ ਸਾਡੇ ਸਿਰ ਤੇ ਮਿੱਟੀ ਪਾ ਦਿੱਤੀ, ਪਰ ਚੇਤੇ ਰੱਖਿਓ ਜੇ ਭਾਈ ਜੇਠਾ ਸੋਢੀਆਂ ਦੇ ਘਰ ਵਿੱਚ ਨਾ ਹੁੰਦਾ, ਸ਼ਾਇਦ ਤੁਹਾਡੇ ਨਾਮ ਨੂੰ ਕੋਈ ਜਾਣੇ, ਇਸ ਭਾਈ ਜੇਠੇ ਕਰਕੇ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਜਿਹੜਾ ਉਹ ਰੋਸ਼ਨ ਰਹੇ। ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜ਼ਾਰੋ ਜ਼ਾਰ ਰੋ ਪਏ, ਹੇ ਸਤਿਗੁਰੂ ਮੈਂ ਟੋਕਰੀ ਚੁੱਕੀ, ਮੇਰੀ ਖਾਤਰ ਲੋਕ ਤੈਨੂੰ ਵੀ ਆ ਕੇ ਕਠੋਰ ਬੋਲ ਬੋਲਣ ਲੱਗੇ। ਉਸ ਵੇਲੇ ਚਰਨ ਪਕੜ ਕੇ ਕਿਹਾ, ਦਾਤਾ ਆਪ ਬਖਸ਼ਿੰਦ ਮਹਿਰਮ ਕੋ, ਇਹਨਾਂ ਨੂੰ ਸਮਝ ਕੋਈ ਨਹੀਂ, ਤੇਰੇ ਘਰ ਦੀ ਕਿਰਪਾ ਕਰੀ ਇਹਨਾਂ ਨੂੰ ਬਖਸ਼ ਦੇ। ਸੂਰਜ ਪ੍ਰਕਾਸ਼ ਵਿੱਚ ਇਹ ਬਚਨ ਲਿਖੇ ਨੇ ਕਿ ਜਦੋਂ ਗੁਰੂ ਸਾਹਿਬ ਦੀ ਟੋਕਰੀ ਦੇਖੀ, ਇਹੀ ਕਾਰਨ ਕਿ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਕਾਰ ਸੇਵਾ, ਕਾਰ ਸੇਵਾ ਦਾ ਅਰਥ ਕੀ ਹੈ? ਆਮ ਤੌਰ ਤੇ ਮਹਾਂਪੁਰਸ਼ ਸੇਵਾ ਕਰਦੇ ਨੇ, ਉਹਨਾਂ ਦੀ ਹਰ ਗੱਡੀ ਤੇ ਇਹ ਲਿਖਿਆ ਹੁੰਦਾ ਕਾਰ ਸੇਵਾ। ਗੁਰਮਖੋ, ਕਾਰ ਦਾ ਅਖਰੀ ਅਰਥ ਵੈਸੇ ਹੈ ਕੰਮ। ਕਾਰ ਤਾਂ ਸਾਰੀ ਦੁਨੀਆ ਕਰਦੀ ਏ, ਪਰ ਕਾਰ ਦੀ ਮਜ਼ਦੂਰੀ ਵੀ ਲੋਕ ਲੈਂਦੇ ਨੇ, ਪਰ ਕੰਮ ਨੂੰ ਸੇਵਾ ਜਾਣ ਕੇ ਕਰਨਾ ਕੇਵਲ ਬਾਬੇ ਨਾਨਕ ਦਾ ਸਿੱਖ ਕਰਦਾ। ਤਾਂ ਹੀ ਇਹ ਕਾਰ ਸੇਵਾ ਹੈ, ਇਹ ਕੰਮ ਵੱਧਾ ਚੱਟੀ ਨਹੀਂ। ਸੂਰਜ ਪ੍ਰਕਾਸ਼ ਵਿੱਚ ਬਚਨ ਨੇ ਪਰਿਵਾਰ ਦੇ ਲੋਕਾਂ ਨੇ ਕਿਹਾ ਇਹ ਵੀ ਜਨਮਿਓ ਬੰਸ ਹਮਾਰੇ, ਸਾਡੀ ਕੁੱਲ ਵਿੱਚ ਕਿਉਂ ਪੈਦਾ ਹੋ ਗਿਆ ਇਹ ਭਾਈ ਜੇਠਾ? ਲਾਜ ਗਵਾਈ ਸਰਬ ਪ੍ਰਕਾਰੇ, ਇਹਨਾਂ ਤਾਂ ਸਾਰੀ ਸ਼ਰਮ ਹੀ ਲਾ ਦਿੱਤੀ। ਪਿਤਕੇ ਮਰੇ ਸਦਨ ਕੋ ਤਿਆਗਾਂ, ਪਿਤਾ ਦੀ ਮੌਤ ਹੋਈ ਤੇ ਲਾਹੌਰ ਛੱਡ ਕੇ ਆ ਗਏ। ਤੇ ਸ਼ਬਦ ਪਤਾ ਕੀ ਕਹਿ? ਘਰ ਸਸੁਰਾਰ ਵਸਿਓ ਨਿਰਭਾਗਾ, ਇਸ ਮੰਦ ਭਾਗੇ ਨੇ ਸਹੁਰਿਆਂ ਘਰ ਵਿੱਚ ਆਪਣਾ ਟਿਕਾਣਾ ਬਣਾ ਲਿਆ ਹੈ। ਮੇਰੇ ਧੰਨ ਗੁਰੂ ਅਮਰਦਾਸ ਨੇ ਪਤਾ ਉੱਤਰ ਕੀ ਦਿੱਤਾ? ਜਦੋਂ ਇਹਨਾਂ ਕਿਹਾ ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ, ਤੇ ਮੇਰੇ ਗੁਰੂ ਅਮਰਦਾਸ ਕਹਿਣ ਲੱਗੇ ਜੇ ਇਹ ਬੰਸ ਜਨਮ ਨਾ ਧਾਰੈ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਇਹ ਤੁਹਾਡੇ ਘਰ ਨਾ ਜੰਮਦਾ ਤੇ ਤੁਹਾਡੇ ਪਿੱਤਰਾਂ ਨੂੰ ਕਿੰਨੇ ਤਾਰਨਾ ਸੀ? ਇਹਦੀ ਕਮਾਈ ਕਰਕੇ ਤਾਂ ਤੁਹਾਡੀਆਂ ਕੁੱਲਾਂ ਤਰਨੀਆਂ ਨੇ। ਪਿਆਰਿਓ, ਇਹ ਹੈ ਸੇਵਾ, ਚਿੱਤ ਲਾ ਕੇ ਕਰਨੀ। ਤੇ ਜਦੋਂ ਸਤਿਗੁਰੂ ਜੀ, ਕੱਲ ਨੂੰ ਵੈਸੇ ਅਰਜ਼ ਕਰਾਂਗਾ ਗੁਰੂ ਰਾਮਦਾਸ ਜੀ ਦੇ ਸੰਬੰਧੀ, ਜਦੋਂ ਹਜ਼ੂਰ ਦੇ ਸਾਹਮਣੇ ਕੋਈ ਇਹ ਆ ਕੇ ਕਹਿੰਦਾ ਸੇਵਾ ਕਰਦਿਆਂ ਫਲਾਣਾ ਲੋਕ ਸਾਨੂੰ ਟੋਕਦੇ ਨੇ, ਫਲਾਣਾ ਗੱਲਾਂ ਕਰਦਾ, ਦੇਖੋ ਸਾਡਾ ਇੱਕ ਸੁਭਾਅ ਹੈ। ਅਸੀਂ ਜਦੋਂ ਸੇਵਾ ਕਰਨੇ ਹਾਂ ਨਾ, ਸਾਡਾ ਭਾਂਡਿਆਂ ਵੱਲ ਧਿਆਨ ਘੱਟ ਹੁੰਦਾ, ਅਸੀਂ ਯਕ ਲਖਤ ਔਗਣ ਦੇਖਾਂਗੇ ਫਲਾਣਾ ਪ੍ਰਬੰਧਕ ਇਹ, ਫਲਾਣਾ ਸੇਵਾਦਾਰ ਇਹ। ਉਹ ਗੁਰਮਖੋ, ਆਪਾਂ ਮਿੱਟੀ ਲਾਹਣ ਆਇਆ ਕਿ ਪੰਡਾ ਚੁੱਕਣ ਵਾਸਤੇ ਆਏ? ਜੇ ਸੇਵਾ ਕਰਨੀ ਹੈ ਤੇ ਗੁਰੂ ਰਾਮਦਾਸ ਕਹਿੰਦੇ ਨੇ ਖੱਬੇ ਸੱਜੇ ਨਾ ਦੇਖ, ਇੱਕੋ ਬੇਨਤੀ ਕਰ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਸਤਿਗੁਰ ਕੀ ਸੇਵਾ ਸਬਲ ਹੈ ਜੇ ਕੋ ਕਰੇ ਚਿੱਤ ਲਾਏ ਆਵੇ ਚਿੱਤ ਲਾਣ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਲਾਖ ਪ੍ਰਭੂ ਭਾਵੇਂ ਮਾਰ। ਤੇ ਮਹਾਰਾਜ, ਲੋਕ ਬਹੁਤ ਕੁਝ ਕਹਿੰਦੇ ਨੇ, ਕਹਿੰਦੇ ਨੇ ਘਰ ਵਿੱਚ ਅੱਗ ਨਹੀਂ ਬਾਲਦਾ? ਮਹਾਰਾਜ, ਬਾਲਣਾ ਵਾ। ਕਹਿਣ ਲੱਗੇ ਘਰ ਵਿੱਚ ਲੱਕੜਾਂ ਫੂਕਣੇ, ਕੋਲੇ ਫੂਕਣੇ, ਕਮਾਈ ਕਰ, ਆ ਜੋ ਕੁਝ ਲੋਕ ਕਹਿੰਦੇ ਨੇ ਇਹਨਾਂ ਨੂੰ ਅੱਗ ਵਿੱਚ ਫੂਕ ਕੇ ਸਵਾਹ ਕਰ ਦੇ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ ਕਰੇ ਚਿੱਤ ਲਾਏ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਪਿਆਰਿਓ, ਕੋਈ ਭਲਾ ਕਹੇ, ਕੋਈ ਭਾਵੇਂ ਚੰਗਾ ਕਹਿ ਦੇ ਭਾਵੇਂ ਬੁਰਾ ਕਹਿ ਦੇ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਢਾਰ ਦਾ ਅਖਰੀ ਅਰਥ ਹੁੰਦਾ ਭੇਟਾ ਕਰ ਦੇਣਾ। ਕਹਿੰਦੇ ਨੇ ਜਦੋਂ ਤਨ ਭੇਟਾ ਕਰ ਦਿੱਤਾ, ਮੱਥੇ ਟੇਕ ਕੇ ਰੱਖੀ ਹੋਈ ਚੀਜ਼ ਚੁੱਕੀ ਦੀ ਨਹੀਂ, ਇੱਕ ਵਾਰੀ ਮੱਥਾ ਟੇਕ ਦਿੱਤਾ, ਹੁਣ ਪਰਤ ਪਰਤ ਕੇ ਮੱਥਾ ਨਹੀਂ ਚੁੱਕਣਾ। ਦੇਖੋ, ਅਸੀਂ ਤਾਂ ਰੋਜ਼ ਕਰਨੇ ਹਾਂ, ਟੇਕ ਵੀ ਲੈਂਦੇ ਹਾਂ ਤੇ ਮੱਥਾ ਚੁੱਕ ਵੀ ਲਿਜਾਂਦੇ ਹਾਂ, ਕਿਹੋ ਜੀ ਖੇਡ ਹੈ? ਨਹੀਂ, ਜੇ ਟੇਕ ਦਿੱਤਾ ਹਮ ਤਨ ਦਿਓ ਹੈ ਢਾਰ, ਭੇਟਾ ਦੇ ਦਿੱਤਾ ਤਨ, ਤੇ ਜਿਹੜੀ ਚੀਜ਼ ਭੇਟਾ ਦਿੱਤੀ ਜਾਏ ਪਰਤ ਕੇ ਮੰਗੀ ਨਹੀਂ ਜਾਂਦੀ। ਗੁਰਮਖੋ, ਇੱਕ ਸਿਰਫ ਪ੍ਰਮਾਣ ਹੋਰ ਦੇ ਕੇ ਅਖਰੀ ਅਰਥਾਂ ਵੱਲ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਇੱਕ ਬਚਨ ਕਿਹਾ। ਕਹਿੰਦੇ ਨੇ ਸੇਵਾ ਕਰਨ ਵਾਲੇ ਨਾ ਇੱਕ ਦਿਨ ਗੁਰੂ ਦੀ ਹਜ਼ੂਰੀ ਵਿੱਚ ਸਦਾ ਵਸ ਜਾਂਦੇ। ਹਜ਼ੂਰੀ ਦੀ ਦਾਤ ਮੰਗੀਏ ਗੁਰੂ ਜੀ ਤੋਂ, ਭਾਈ ਸਾਹਿਬ ਦਾ ਬਚਨ ਹੁੰਦਾ ਹੈ, ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ। ਸੇਵਾ ਕਰਨ ਵਾਲਾ ਗੁਰੂ ਜੀ ਦੇ ਪੈਰਾਂ ਵਿੱਚ ਚਰਨਾਂ ਵਿੱਚ ਡਿੱਗ ਪਿਆ। ਮਣੀ ਦਾ ਅਖਰੀ ਅਰਥ ਹੈ ਵਡਿਆਈ ਤੇ ਮਨੂਰੀ ਦਾ ਅਖਰੀ ਅਰਥ ਹੈ ਸੜੇ ਹੋਏ ਲੋਹੇ ਦੀ ਮੈਲ। ਕਹਿੰਦੇ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਢਹਿ ਪਿਆ, ਉਹਨੇ ਵਡਿਆਈ ਨੂੰ ਮੈਲ ਦੀ ਤਰ੍ਹਾਂ ਆਪਣੇ ਘਰੋਂ ਬਾਹਰ ਕੱਢ ਦਿੱਤਾ। ਸਾਹਿਬ ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਤੇ ਅਗਲਾ ਬਚਨ ਕੀਤਾ ਪੱਖਾ ਪਾਣੀ ਪੱਖਾ। ਇਹ ਦੋ ਸ਼ਬਦ ਆਪਣੀ ਜ਼ਿੰਦਗੀ ਵਿੱਚ ਉਹਨੇ ਧਾਰਨ ਕੀਤੇ, ਪਾਣੀ ਢੋਂਦਾ ਪੱਖਾ ਫੇਰਦਾ, ਪੀਣਾ ਰੋਜ਼ ਉਹ ਚੱਕੀ ਪੀਂਦਾ, ਨਿਤ ਕਰੇ ਮਜ਼ੂਰੀ, ਨਾਲ ਬਚਨ ਕੀਤਾ ਤੱਪੜ ਝਾੜ ਵਿਛਾਏਂਦਾ, ਚੁੱਲ ਝੋਕ ਨਾ ਝੂਰੀ। ਫਿਰ ਕਹਿਣ ਲੱਗੇ, ਮੁਰਦੇ ਵਾਂਗ ਮੁਰੀਦ ਹੋਏ, ਕਰ ਸਿਦਕ ਸਬੂਰੀ। ਇਸ ਬਚਨ ਨੂੰ ਸਮਝਿਓ, ਚਿੱਤ ਲਾ ਕੇ ਸੇਵਾ ਕੀ, ਮੁਰਦੇ ਵਾਂਗ ਮੁਰੀਦ ਹੋ ਗਿਆ। ਪਿਆਰਿਓ, ਜਿਉਂਦੇ ਅਸੀਂ ਕਹਿੰਦੇ ਹਾਂ ਮੈਨੂੰ ਪਿਆਸ ਲੱਗੀ ਪਾਣੀ ਪਿਆਓ, ਮਰੇ ਹੋਏ ਜਿੰਨੇ ਦਿਨ ਮਰਜ਼ੀ ਪੈ ਰਹਿਣ ਉਹ ਕਦੀ ਵੀ ਪਾਣੀ ਨਹੀਂ ਜੇ ਮੰਗਦੇ। ਜਿਉਂਦੇ ਅਸੀਂ ਕਹਿੰਦੇ ਹਾਂ ਸਰਦੀ ਆ ਗਈ ਮੇਰੇ ਕੱਪੜਿਆਂ ਦਾ ਪ੍ਰਬੰਧ ਕਰੋ, ਮਰੇ ਹੋਏ ਕਦੀ ਨਹੀਂ ਕਹਿੰਦੇ ਸਾਡੇ ਤੇ ਦੁਸ਼ਾਲੇ ਪਾਓ, ਕਹਿੰਦੇ ਨੇ ਇਹ ਤਾਂ ਮਾਲਕ ਦੀ ਮਰਜ਼ੀ ਏ, ਪਾਏ ਨਾ ਪਾਏ, ਮਰਿਆ ਹੋਇਆ ਦੀ ਤੇ ਮਰਜ਼ੀ ਵੀ ਕੋਈ ਨਹੀਂ। ਸਾਹਿਬ ਕਹਿੰਦੇ ਨੇ ਕਿ ਮੁਰਦੇ ਵਾਂਗ ਮੁਰੀਦ ਹੋਏ, ਮੁਰਦਾ ਨਾ ਖਾਣ ਨੂੰ ਮੰਗਦਾ, ਨਾ ਪਾਣ ਨੂੰ ਮੰਗਦਾ, ਨਾ ਉੱਡਣ ਨੂੰ ਮੰਗਦਾ, ਉਹ ਤਾਂ ਪਿਆਰਿਓ ਘਰ ਦਾ ਥਾਂ ਵੀ ਨਹੀਂ ਮੰਗਦਾ, ਉਹ ਕਹਿੰਦਾ ਮੈਨੂੰ ਉੱਥੇ ਛੱਡੋ ਜਿੱਥੇ ਹਜ਼ਾਰਾਂ ਸਮਾਏ ਹੋਏ ਹਨ। ਫਿਰ ਬੇਨਤੀ ਸਮਝਿਓ, ਮੁਰਦੇ ਵਾਂਗ ਮੁਰੀਦ ਹੋਏ ਕੀ ਹੈ? ਆਪਾਂ ਘਰ ਬਣਾਉਂਦੇ ਹਾਂ, ਕਹਿੰਦੇ ਹਾਂ ਆਹ ਕਮਰਾ ਮੇਰਾ, ਆ ਮੇਰੇ ਬੱਚਿਆਂ ਦਾ, ਆ ਮੇਰੇ ਬਜ਼ੁਰਗਾਂ ਦਾ, ਪਰ ਕਦੀ ਸ਼ਮਸ਼ਾਨ ਘਾਟ ਚ ਦੇਖਿਓ, ਆਪਣੇ ਘਰ ਵਿੱਚ ਕੋਈ ਰਿਸ਼ਤੇਦਾਰ ਆ ਜਾਏ, ਨਿਆਣੇ ਕਈ ਵਾਰੀ ਬੋਲਦੇ ਨਹੀਂ ਪਰ ਅੰਦਰੋਂ ਅੰਦਰ ਕਹਿੰਦੇ ਨੇ ਮੇਰਾ ਕਮਰਾ ਕਿਉਂ ਮੰਨ ਲਿਆ, ਮੇਰੇ ਕਮਰੇ ਵਿੱਚ ਕਿਉਂ? ਸ਼ਮਸ਼ਾਨ ਘਾਟ ਦੇ ਸ਼ੈੱਡ ਥੱਲੇ ਜਾ ਕੇ ਪੁੱਛਿਓ ਕਿ ਜਿੰਨਿਆਂ ਦੀਆਂ ਇੱਥੇ ਅਰਥੀਆਂ ਆਈਆਂ ਸਨ, ਕਿਸੇ ਨੇ ਝਗੜਾ ਕਰਕੇ ਕਿਹਾ ਇਹ ਮੇਰੀ, ਅਸੀਂ ਇੱਕ ਕਮਰੇ ਵਿੱਚ 70 ਸਾਲ ਇਕੱਲੇ ਨਹੀਂ ਸਮਾ ਸਕਦੇ, ਤੇ ਸਦੀਆਂ ਹੋ ਗਈਆਂ ਇੱਕ ਸ਼ੈੱਡ ਥੱਲੇ, ਹਜ਼ਾਰਾਂ ਫੂਕੇ ਗਏ, ਕਦੀ ਕਿਸੇ ਨੇ ਆਪਣਾ ਕਬਜ਼ਾ ਹੀ ਨਹੀਂ ਕੀਤਾ। ਉਹ ਕਹਿੰਦਾ ਮੇਰੀ ਸਵਾ ਚੁੱਕੋ ਤੇ ਦੂਜਾ ਲੈ ਆ। ਇਹ ਵੀ ਮੁਰਦੇ ਵਾਂਗ ਮੁਰੀਦ ਹੋਏ, ਅਪਣਤ ਛੱਡਦਾ, ਇੱਕ ਸ਼ੈੱਡ ਥੱਲੇ ਹਜ਼ਾਰਾਂ ਸੌ ਸਕਦੇ ਨੇ, ਪਰ ਚੇਤੇ ਰੱਖੋ ਇੱਕ ਕਮਰੇ ਦੇ ਵਿੱਚ ਇੱਕ ਘਰ ਦਾ ਜੀਵ ਵੀ ਬੜਾ ਔਖਾ ਰਹਿੰਦਾ। ਮੁਰਦੇ ਵਾਂਗ ਮੁਰੀਦ ਹੋਏ, ਕਰ ਸਿਦਕ ਸਬੂਰੀ। ਭਾਈ ਸਾਹਿਬ ਜੀ, ਇੰਨੀ ਸੇਵਾ ਕਰਨ ਵਾਲੇ ਨੂੰ ਫਿਰ ਅੰਦਰੋਂ ਕੀ ਮਿਲਦਾ? ਕਹਿਣ ਲੱਗੇ, ਚੰਦਨ ਹੋਵੇ ਸਿਮਲੋ, ਜਿਹੜਾ ਥੋਥਾ ਸੀ, ਫਿੱਕਾ ਸੀ, ਬੇਰਸਾ ਸੀ, ਮੇਰੇ ਗੁਰੂ ਦੇ ਸ਼ਬਦ ਨੇ ਕਿਰਤੀ ਕਿਰਪਾ, ਸੇਵਾ ਕਰਨ ਵਾਲੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ। ਚੰਦਨ ਹੋਵੇ ਸਿਮਲੋ, ਫਲ ਵਾਸ ਹਜ਼ੂਰੀ। ਗੁਰਮੁਖੋ, ਉਹਨੂੰ ਹਜ਼ੂਰੀ ਦਾ ਵਾਸ ਮਿਲਦਾ, ਹਜ਼ੂਰੀ ਦੀ ਦਾਤ ਮਿਲਦੀ ਏ। ਪੁਰਾਣੇ ਗੁਰਮੁਖ ਜਦੋਂ ਨਿਤਨੇਮ ਕਰਦੇ ਸਨ ਜਾਂ ਸ਼ੁਰੂ ਕਰਦੇ ਸਨ ਨਿਤਨੇਮ, ਤੇ ਇੱਕ ਬੇਨਤੀ ਕਰਦੇ ਸਨ, ਦਾਤਾ ਕਿਰਪਾ ਕਰੀ ਆਪਣੀ ਹਜ਼ੂਰੀ ਦਾ ਨੇਮ ਬਖਸ਼ੀ, ਕਿਉਂਕਿ ਕਈ ਵਾਰੀ ਮਨ ਹਜ਼ੂਰ ਵਿੱਚ ਰਹਿੰਦਾ ਨਹੀਂ, ਹਜ਼ੂਰੀ ਵਿੱਚ ਨਹੀਂ ਟਿਕਦਾ। ਤਨ ਗੁਰੂ ਦੇ ਹਜ਼ੂਰ ਬੈਠਾ, ਮਨ ਤਾਂ ਲੋਕਾਂ ਦੀਆਂ ਹਾਜ਼ਰੀਆਂ ਭਰਦਾ ਪਿਆ। ਸਤਿਗੁਰੂ, ਹਜ਼ੂਰੀ ਦਾ ਨੇਮ ਬਖਸ਼ੀ, ਤੇ ਜਿਹੜੇ ਪਿਆਰਿਓ ਸੇਵਾ ਕਰਦੇ ਨੇ, ਅੱਜ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਪਹਿਲਾ ਬਚਨ ਕਿਹਾ ਤੇ ਮੋਹਰ ਲਾ ਦਿੱਤੀ, ਸਫਲ ਸੇਵਾ ਕੀ, ਕਿਹੜੀਆਂ ਦਾਤਾਂ ਮਿਲਦੀਆਂ ਨੇ। ਪਹਿਲਾ ਬਚਨ ਆਪ ਜੀ ਫਿਰ ਸਰਵਣ ਕਰੋ ਕਿ ਧੰਨ ਗੁਰੂ ਅਮਰਦਾਸ ਕੀ ਸਾਡੇ ਤੇ ਅੱਜ ਬਖਸ਼ਿਸ਼ ਕਰਦੇ ਹਨ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਸਤਿਗੁਰੂ ਗੁਰੂ ਅਮਰਦਾਸ ਸੱਚੇ ਪਿਤਾ ਅੱਜ ਪਹਿਲਾ ਬਚਨ ਕਰਦੇ ਨੇ, ਸੰਸਾਰ ਦੇ ਲੋਕੋ, ਸਤਿਗੁਰੂ ਜੀ ਦੀ ਕੀਤੀ ਕੋਈ ਸੇਵਾ ਸਫਲ ਹੈ? ਇਹ ਨਿਫਲ ਨਹੀਂ, ਪਰ ਜੇ ਕੋਈ ਸੇਵਾ ਕਰਦਿਆਂ ਕਰਦਿਆਂ ਭਾਵਨਾ ਅੰਦਰ ਦੀ ਬਣਾ ਲਏ, ਪਰ ਸ਼ਰਤ ਜੇ ਕੋ ਕਰੇ ਚਿੱਤ ਲਾਏ, ਆਪਣਾ ਚਿੱਤ ਲਾ ਕੇ ਸੇਵਾ ਕਰੇ। ਤੇ ਮਹਾਰਾਜ ਕਿਵੇਂ ਚਿੱਤ ਲਾ ਕੇ? ਗੁਰੂ ਅਮਰਦਾਸ ਕਹਿਣ ਲੱਗੇ, ਇਸ ਤਰ੍ਹਾਂ ਹਸਤੀ ਸਿਰ ਜੋ ਅੰਕਸ਼ ਹੈ, ਜੇ ਕੋ ਕਰੇ ਚਿੱਤ ਲਾਏ। ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜੂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ, ਜੇ ਕੋ ਕਰੇ ਚਿੱਤ ਲਾਏ। ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਗੁਰੂ ਦੀ ਕੀਤੀ ਕੋਈ ਸੇਵਾ ਸਫਲ ਹੈ, ਜੇ ਕੋਈ ਭਾਵਨਾ ਨਾਲ ਚਿੱਤ ਲਾ ਕੇ, ਹੱਥ ਕਾਰ ਵੱਲ ਤੇ ਚਿੱਤ ਨਿਰੰਕਾਰ ਵੱਲ, ਹੱਥ ਭਾਂਡਿਆਂ ਵਿੱਚ ਤੇ ਅੱਖਾਂ ਸੰਸਾਰ ਨੂੰ ਨਾ ਦੇਖਣ, ਯਤਨ ਕਰੀਏ ਆਪਾਂ ਇੱਥੇ ਸੇਵਾ ਕਰਨੇ ਆ। ਦੇਖੋ ਗੁਰਮੁਖ ਪਿਆਰੇ ਕਰਦੇ ਨੇ, ਜਦੋਂ ਸੇਵਾ ਕਰੀਏ ਤੇ ਯਤਨ ਕਰੀਏ, ਜੇ ਮੈਂ ਅੱਧਾ ਘੰਟਾ ਖਲੋਣਾ,
ਤੇ ਘੱਟੋ ਘੱਟ ਅੱਧਾ ਘੰਟਾ ਤਾਂ ਜ਼ਬਾਨ ਮੂੰਹ ਚ ਪਾ ਕੇ ਗੁਰੂ ਗੁਰੂ ਕਰ ਲਵਾਂ। ਜੇ ਆ ਗਿਆ ਵਾਂ ਤਨ ਕਰਕੇ ਸੱਚੀ ਮੁੱਚੀ ਅੰਦਰੋਂ ਚਿੱਤ ਲਾ ਕੇ ਸੇਵਾ ਕਰਾਂਗੇ ਤੇ ਗੁਰੂ ਅਮਰਦਾਸ ਮੇਹਰ ਕਰਦੇ ਨੇ, ਇਸ ਦਾ ਫਲ ਕੀ ਮਿਲੇਗਾ?
ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿਚਾਉ ਜਾਏ।
ਸੇਵਾ ਕਰਨ ਵਾਲਾ ਗੁਰਮੁਖ ਉਹ ਜੋ ਮਨ ਵਿੱਚ ਇੱਛੇਗਾ, ਜੋ ਉਹਦੇ ਮਨ ਦੇ ਫੁਰਨੇ ਬਣਗੇ, ਸਤਿਗੁਰੂ ਉਹਦੇ ਫੁਰਨਿਆਂ ਨੂੰ ਭਾਗ ਜ਼ਰੂਰ ਲਾਉਂਦੇ। ਮਨ ਚਿੰਦਿਆ ਫਲ ਪਾਵਣਾ, ਤੇ ਸਭ ਤੋਂ ਵੱਡੀ ਕਿਰਪਾ ਕੀ? ਹਉ ਮੈਂ ਵਿੱਚੋਂ ਜਾਏ। ਸੇਵਾ ਕਰਨ ਵਾਲੇ ਦੇ ਅੰਦਰੋਂ ਐਸਤਾ ਥੋਮੇ ਆਪਣੇ ਆਪ ਹੀ ਦਗਦ ਹੋ ਜਾਂਦੀ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਨਾ ਸੇਵਾ ਕਰਕੇ ਮਿਲੀਆਂ ਹੋਈਆਂ ਦਾਤਾਂ ਦਾ ਸ਼ਲੋਕ ਸੰਸਕ੍ਰਿਤੀ ਵਿੱਚ ਜ਼ਿਕਰ ਕੀਤਾ। ਸਾਹਿਬ ਫਰਮਾਉਂਦੇ ਨੇ, ਸੇਵਾ ਕਰਨ ਵਾਲਿਆ, ਭਾਵਨਾ ਵਾਲਿਆ, ਅੱਜ ਤੂੰ ਸਭ ਤੋਂ ਪਿੱਛੇ ਤੁਰਨਾ, ਤੈਨੂੰ ਕੋਈ ਨਹੀਂ ਜਾਣਦਾ, ਤੂੰ ਸੇਵਾ ਕਰੀ। ਹੋ ਸਕਦਾ ਗੁਰੂ ਮੇਹਰ ਕਰੇ, ਅਸਲੀਅਤ ਹੈ ਕਿ ਅਚਨਚੇਤ ਸੇਵਾ ਕਰਨ ਵਾਲਿਆ ਤੂੰ ਸਭ ਦਾ ਆਗੂ ਬਣ ਜਾ। ਨਿਰਾਸ਼ ਫਿਰਨ ਵਾਲਿਆ, ਤੈਨੂੰ ਕੋਈ ਵੀ ਸਹਾਰਾ ਨਹੀਂ ਦਿੰਦਾ, ਤੂੰ ਸੇਵਾ ਕਰੀ। ਇੱਥੇ ਨਿਰਆਸਿਆਂ ਦੀ ਆਸ ਪੂਰੀ ਹੁੰਦੀ ਏ। ਸੇਵਾ ਕਰੀ, ਤੇਰੇ ਤਨ ਨੂੰ ਰੋਗ ਲੱਗ ਗਿਆ, ਰੋਗੀਆਂ ਦੇ ਰੋਗ ਖੰਡਨ ਹੁੰਦੇ ਨੇ, ਤੂੰ ਟਕੇ ਟਕੇ ਦੀ ਖਾਤਰ ਤੜਪਨਾ, ਸੇਵਾ ਕਰੀ। ਸੇਵਾ ਕਰਨ ਵਾਲੇ ਸਮਰਾਟ ਬਣ ਜਾਂਦੇ ਨੇ। ਇੱਥੇ ਬਸ ਨਹੀਂ, ਜੇ ਤੂੰ ਭਗਤੀ ਦੀ ਦਾਤ ਮੰਗਣੀ ਏ, ਮਨ ਚਿੰਦਿਆ ਫਲ ਪਾਵਣਾ, ਸੇਵਾ ਕਰੀ, ਤੈਨੂੰ ਭਗਤੀ ਦੀ ਦਾਤ ਮਿਲੇਗੀ। ਜੇ ਤੇਰਾ ਗਲਾ ਨਹੀਂ ਨਾ ਚੱਲਦਾ, ਤੂੰ ਭਾਵਨਾ ਨਾਲ ਸੇਵਾ ਕਰ, ਤੇਰਾ ਗਲਾ ਕੀਰਤਨ ਕਰਨ ਲੱਗ ਪਏ। ਸਾਹਿਬ ਦੇ ਬਚਨ ਨੇ, ਪਾਸ਼ੰਗ ਕਰੋਤ ਅਗਰਣੀ ਵੈ ਨਿਰਾਸੰਗ ਆਸ ਪੂਰਨੈ, ਨਿਰਦਨੰਗ ਬਹਿਮ ਤਨਵੰਤੈ ਰੋਗੀਅੰਗ ਰੋਗ ਖੰਡਣੈ, ਭਗਤਿੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕੀ ਨਾ ਲੱਭਿਅਤੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ? ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਮਨ ਚਿੰਦਿਆ ਫਲ ਪਾਵਣਾ, ਖੌਮੈ ਵਿੱਚੋਂ ਜਾਏ, ਉਸ ਅੰਦਰੋਂ ਖੌਮੇ ਦੀ ਮੈਲ ਦਗਦ ਹੋਈ।
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸੁਮਾਏ।
ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਬੰਧਨ ਗੁਰੂ ਕਿਰਪਾ ਕਰਕੇ ਤੋੜ ਦਿੰਦੇ ਨੇ, ਬੰਧਨ ਸੰਸਾਰ ਦੇ ਨੇ। ਪਿਆਰਿਓ, ਕੁਛ ਬੰਧਨ ਐਸੇ ਨੇ ਜਿਹੜੇ ਕਈ ਜਨਮਾਂ ਤੋਂ ਪਏ ਨੇ, ਤੇ ਕੁਝ ਬੰਧਨ ਐਸੇ ਨੇ ਜਿਹੜੇ ਅਸੀਂ ਜਨਮ ਲੈ ਕੇ ਆਪ ਹੀ ਪਾਈ ਜਾਂਦੇ। ਪਰ ਜਦੋਂ ਸਤਿਗੁਰੂ ਕੀ ਸੇਵਾ ਕੋਈ ਕਰਦਾ, ਫਿਰ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਖਾਟੈ। ਜਦੋਂ ਕੋਈ ਕਹਿੰਦਾ ਦਾਤਾ ਬੰਧਨ ਪੈ ਗਏ, ਹੁਣ ਕਿਵੇਂ ਛੁੱਟਾਂਗੇ, ਫਿਰ ਗੁਰੂ ਮੇਹਰ ਕਰਦੇ ਨੇ ਸੇਵਾ ਕਰਨ ਵਾਲੇ ਨੂੰ, ਬਲ ਕੋ ਵਾਹ ਬੰਧਨ ਛੁੱਟੇ, ਸਭ ਕਿਚ ਹੋਤ ਉਪਾਏ। ਸਤਿਗੁਰੂ ਮੇਹਰ ਪੈ ਕਰਦੇ ਨੇ ਕਿ ਉਹਦੇ ਬੰਧਨ ਕੱਟੇ ਜਾਂਦੇ ਨੇ ਵਿਕਾਰਾਂ ਦੇ, ਉਹਦੇ ਬੰਧਨ ਕੱਟੇ ਜਾਂਦੇ ਨੇ ਕਰਮ ਕਾਂਡਾਂ ਦੇ, ਉਹਦੇ ਬੰਧਨ ਕੱਟੇ ਜਾਂਦੇ ਨੇ ਮੋਹ ਤੇ ਮਮਤਾ ਦੀਆਂ ਤੰਦਾਂ ਦੇ, ਤੇ ਸੱਚਾ ਵਾਹਿਗੁਰੂ ਉਹਦੇ ਕਿਰਦੇ ਵਿੱਚ ਆਸ ਮੁੰਦਾ ਹੈ।
ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ।
ਪਰਮਾਤਮਾ ਦਾ ਨਾਮ ਇਸ ਸੰਸਾਰ ਵਿੱਚ ਦੁਰਲੱਭ ਹੈ। ਅਲੱਭ ਦਾ ਅਖਰੀ ਅਰਥ ਹੀ ਕਰਾਂਗੇ ਜਿਹੜਾ ਛੇਤੀ ਕੀਤਿਆਂ ਮਿਲੇ ਨਾ, ਜਿਹਨੂੰ ਸਾਹਿਬ ਨੇ ਅਮੋਲਕ ਵੀ ਕਿਹਾ ਹੈ, ਅਲੱਭ ਵੀ ਕਿਹਾ ਹੈ ਤੇ ਦੁਰਲੱਭ ਵੀ ਕਿਹਾ ਹੈ। ਪਰਮਾਤਮਾ ਦਾ ਨਾਮ ਅਲੱਭ ਹੈ, ਤੇ ਜੇ ਪਿਆਰਿਓ ਚਲਾਕੀਆਂ ਨਾਲ, ਚੁਸਤੀਆਂ ਨਾਲ ਜਾਂ ਟਕਿਆਂ ਨਾਲ ਮਿਲਦਾ ਹੁੰਦਾ, ਸਾਰੇ ਅਮੀਰਜ਼ਾਦਿਆਂ ਦੇ ਘਰ ਵਿੱਚ ਰੱਬ ਦਾ ਨਾਮ ਹੋਣਾ ਸੀ। ਨਹੀਂ, ਇਹ ਅਲੱਭ ਹੈ। ਪਰ ਮਿਲਦਾ ਪਤਾ ਕਿਵੇਂ ਮੈਂ, ਜਦੋਂ ਕੋਈ ਸਿੱਖ ਗੁਰੂ ਜੀ ਦੇ ਸਨਮੁਖ ਹੋ ਜਾਂਦਾ, ਨਾ ਮਿਲਣ ਵਾਲੀ ਚੀਜ਼ ਵੀ ਗੁਰੂ ਉਹਦੇ ਅੰਦਰ ਟਿਕਾ ਦਿੰਦੇ। ਮੇਰੇ ਗੁਰੂ ਰਾਮਦਾਸ ਸੱਚੇ ਪਿਤਾ ਜੀ ਨੂੰ ਨਾ ਜਦੋਂ ਇਹ ਦਾਤ ਮਿਲੀ, ਤੇ ਫਿਰ ਉਹਨਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ, ਖੈ ਅਲੱਭ ਪਰ ਮੇਰਾ ਹੀਅਰ ਹੈ, ਰਤਨ ਨਾਮ ਖਰ ਬਸਿਆ ਗੁਰ ਹਾਥ ਧਰਿਓ ਮੇਰਾ। ਮਾਥਾ ਅਲੱਭ ਸੀ ਪਰ ਗੁਰੂ ਨੇ ਦੇ ਦਿੱਤਾ, ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ। ਮਾਥਾ ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰ ਨਾਮ ਦਿਓ
ਰਿਨ ਲਾਤਾ, ਸਾਰਾ ਕਰਜ਼ਾ ਲਾ ਦਿੱਤਾ। ਗੁਰੂ ਰਾਮਦਾਸ ਕਰਜ਼ੇ ਲਾਂਦੇ ਜੀ, ਗੁਰੂ ਨਾਮ ਦਿਓ ਰਿਨ ਲਾਥਾ। ਮਹਾਰਾਜ ਫਿਰ ਇਹ ਜਿਹੜਾ ਤੁਹਾਨੂੰ ਦਿੱਤਾ ਕਿਤੇ ਪੈਸੇ ਨਾਲ? ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਚਨ ਆਇਆ, ਗੁਰੂ ਜੋਤ ਨੇ ਫਰਮਾਇਆ, ਹੱਠ ਮਜਾਹੂ ਮੈਂ ਮਾਨਕ ਲੱਦਾ। ਇਹ ਅਲੱਭ ਹੈ, ਹੱਠ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁ ਸਤਿਗੁਰ ਦਿੱਤਾ। ਢੂਣ ਵਿਝਾਈ ਥੀਆ ਥਿੱਤਾ ਜਨਮ ਪਦਾਰਥ, ਨਾਨਕ ਜਿੱਤਾ ਸਾਹਿਬ। ਕਹਿੰਦੇ ਨੇ ਦੁਨੀਆਂ ਵਿੱਚ ਨਾਮ ਅਲੱਭ ਹੈ, ਦੁਰਲੱਭ ਹੈ, ਅਮੋਲਕ ਹੈ। ਜੇ ਗੁਰੂ ਤਰੁੱਟ ਪਵੇ ਤੇ ਹਿਰਦੇ ਵਿੱਚ ਨਾਮ ਦਾ ਹੀਰਾ ਟਿਕਾਂਦੇ ਹਨ।
ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰੈ ਜਾਉ।
ਧੰਨ ਗੁਰੂ ਅਮਰਦਾਸ ਸੱਚੇ ਪਿਤਾ ਜੀ ਇਸ ਸਲੋਕ ਦੀ ਸੰਪੂਰਨਤਾ ਤੇ ਮੇਰ ਕਰਦੇ ਨੇ ਕਿ ਜਿਹੜੇ ਆਪਣੇ ਗੁਰੂ ਨੂੰ ਸੇਵਦੇ ਨੇ, ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਬਲਿਹਾਰ ਜਾਂਦਾ ਵਾਂ, ਉਹਨਾਂ ਤੋਂ ਵਾਰ ਨੇ ਘੋਲ ਕਮਾਈ ਜਾਂਦਾ ਹਾਂ।
ਮਹੱਲਾ ਤੀਜਾ, ਮਨ ਮੁਖ ਮਨ ਅਜਿੱਤ ਹੈ, ਦੂਜਾ ਲੱਗੈ ਜਾਏ।
ਹੁਣ ਪਹਿਲੇ ਸ਼ਲੋਕ ਵਿੱਚ ਤਾਂ ਇੱਕ ਸਫਲ ਸੇਵਕ ਕਿਵੇਂ ਬਣੇ, ਕਿਵੇਂ ਸੇਵਾ ਕਰੇ ਤੇ ਦਾਤ ਕੀ ਮਿਲਦੀ, ਉਸ ਦਾ ਜ਼ਿਕਰ ਕੀਤਾ। ਹੁਣ ਅਗਲੇ ਸ਼ਲੋਕ ਵਿੱਚ ਕਹਿਣ ਲੱਗੇ ਕੁਝ ਐਸੇ ਵੀ ਲੋਕ ਨੇ ਜਿਹੜੇ ਆਪਣੇ ਮਨ ਦਾ ਆਪਾ ਮਨ ਦੀ ਮਤ ਛੱਡਣ ਨੂੰ ਤਿਆਰ ਨਹੀਂ। ਧੰਨ ਗੁਰੂ ਅਮਰਦਾਸ ਕਹਿ ਰਹੇ ਨੇ, ਬਖਸ਼ਿਸ਼ ਕਰਦੇ ਨੇ, ਮਨਮੁੱਖ ਦਾ ਮਨ ਅਜਿੱਤ ਹੈ, ਉਸ ਦਾ ਆਪਣੇ ਮਨ ਦੇ ਉੱਪਰ ਕਾਬੂ ਨਹੀਂ। ਸਤਿਗੁਰੂ ਕਿਉਂ ਅਜਿੱਤ? ਕਹਿਣ ਲੱਗੇ ਕਿਉਂਕਿ ਦੂਜੇ ਭਾਵ ਵਿੱਚ ਖਚਤ ਹੋ ਗਿਆ ਹੈ। ਜੇ ਸੱਚ ਪੁੱਛੋ ਮਨਮੁਖ ਦੇ ਅਖਰੀ ਅਰਥ ਤਾਂ ਇਹ ਹੀ ਨੇ ਜਿਹੜਾ ਆਪਣੇ ਮਨ ਨੂੰ ਮੁੱਖ ਰੱਖ ਕੇ ਚੱਲਦਾ। ਪਰ ਸਤਿਗੁਰੂ ਨੇ ਬਾਣੀ ਵਿੱਚ ਇੱਕ ਤੁਕ ਵਿੱਚ ਅਰਥ ਦਿੱਤਾ, ਕਹਿਣ ਲੱਗੇ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਕਹਿੰਦੇ ਨੇ ਮਨਮੁਖ ਉਹਨੂੰ ਕਿਹਾ ਜਾਂਦਾ ਜਿਹੜੇ ਪਰਮਾਤਮਾ ਦੇਣ ਵਾਲੇ ਨੂੰ ਤਾਂ ਸਮਝਣ ਤੀਲਾ, ਤੇ ਦਿੱਤੀ ਕੋਈ ਦਾਤ ਨੂੰ ਕਹਿਣ ਮੇਰੇ ਲਈ ਸਭ ਕੁਝ। ਕਹਿਣ ਲੱਗੇ ਮਨਮੁਖ ਬੰਦਾ ਏਕ ਹੈ। ਤੇ ਦੂਸਰਾ ਬਚਨ ਸਾਹਿਬ ਨੇ ਕਿਹਾ ਮਨਮੁਖ ਮੂਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਗੁਰਮੁਖੋ। ਮਨਮੁਖ ਮੂਲ ਤੋਂ ਭੁੱਲ ਗਿਆ, ਜਿਹੜਾ ਮੂਲ ਤੋਂ ਭੁੱਲ ਜਾਏ ਉਹਦਾ ਕਿਤੇ ਟਿਕਾਣਾ ਹੈ? ਦੇਖੋ ਜਿਹਦਾ ਮੂਲ ਹੀ ਕੱਟਿਆ ਜਾਏ ਉਹਦੇ ਫੁੱਲ ਕਿਤੇ ਹਰੇ ਰਹਿ ਜਾਣੇ। ਸਾਹਿਬ ਕਹਿੰਦੇ ਨੇ ਮਨਮੁਖ ਬੰਦੇ ਦਾ ਮਨ ਅਜਿੱਤ, ਹੱਠੀ ਆਪ ਖੁਦਰਾਪਨ, ਆਪਣੀ ਖੈਂਕੜ ਤੇ ਉਹ ਜਿੰਦਾ ਹੈ।
ਕਿਸ ਨੂੰ ਸੁਖ ਸੁਪਨਾ ਨਹੀਂ, ਦੁਖੇ ਦੁਖ ਵਿਹਾਰੇ।
ਇਹ ਹੋ ਜਾਏ ਮਨਮੁਖ ਬੰਦੇ ਨੂੰ ਸੁਪਨੇ ਵਿੱਚ ਵੀ ਸੁਖ ਨਸੀਬ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਦੁੱਖ ਵਿੱਚ, ਸਾਰੀ ਜ਼ਿੰਦਗੀ ਪਾਪਾਂ ਵਿੱਚ ਨਿਕਲ ਗਏ। ਉਹਨੂੰ ਨਾ ਰਾਤ ਸੁਖ ਦੀ ਨੀਂਦ ਤੇ ਨਾ ਉਹਦੇ ਦਿਨ ਦਾ ਟਿਕਾ, ਦਿਨੇ ਵੀ ਸ਼ਾਂਤੀ ਨੀ, ਰਾਤ ਵੀ ਨੀਂਦ ਚੰਗੀ ਨਹੀਂ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਕਹਿੰਦੇ ਨੇ ਬੰਦਿਆ ਗੁਰੂ ਦੀ ਮੱਤ ਦੇ ਭੈ ਥੱਲੇ ਰਹਿ ਕੇ ਸਵੇਰੇ ਇਹੋ ਜਿਹਾ ਕੋਈ ਵੀ ਕੰਮ ਨਾ ਕਰੀ ਕਿ ਜਿਹਦੇ ਕਰਕੇ ਰਾਤ ਤੈਨੂੰ ਨੀਂਦ ਨਾ ਪਏ। ਸਵੇਰੇ ਇਹੋ ਜਿਹਾ ਕੰਮ ਨਾ ਕਰ ਲਈ ਕਿ ਰਾਤ ਤੈਨੂੰ ਨੀਂਦ ਨਾ ਪਏ, ਤੇ ਰਾਤ ਇਹੋ ਜਿਹਾ ਕੁਕਰਮ ਨਾ ਕਰੀ ਕਿ ਸਵੇਰੇ ਕਿਸੇ ਨੂੰ ਮੂੰਹ ਵਿਖਾਣ ਜੋਗਾ ਨਾ ਰਹੇ। ਪਰ ਮਨਮੁਖ ਬੰਦਾ ਉਹਦੇ ਅੰਦਰ ਇਹ ਟਿਕਾ ਨਹੀਂ, ਦਿਨੇ ਵੀ ਸਾਰਾ ਉਹਨਾਂ ਨੂੰ ਤਾਂ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੂਲਾਂ ਸੇਤੀ ਦਿਹੋਂ ਗਿਆ। ਵਾਹਿਗੁਰੂ ਕਹਿਣ ਲੱਗੇ ਉਸ ਦੁੱਖਾਂ ਸੇਤੀ ਦਿਹੋਂ ਗਿਆ, ਸੂਲਾਂ ਸੇਤੀ ਰਾਤ, ਸਾਰਾ ਦਿਨ ਦੁੱਖ ਵਿੱਚ ਨਿਕਲ ਗਿਆ ਬਾਬਾ ਫਰੀਦ ਜੀ। ਦੁੱਖਾਂ ਸੇਤੀ ਦਿਹੋਂ ਗਿਆ, ਸੂਲਾਂ ਸੇਤੀ ਰਾਤ, ਫਿਰ ਵੀ ਮਰਜ਼ੀ ਕਰਦਾ ਪਿਆ ਸੀ ਤੇ ਗੁਰੂ ਤਾਂ ਕਹਿ ਰਿਹਾ ਸੀ ਖੜਾ ਪੁਕਾਰਾ ਪਾਤਨੀ ਬੇੜਾ ਕਪਰਵਾਹਤ। ਸਾਰਾ ਦਿਨ ਦੁੱਖਾਂ ਵਿੱਚ, ਰਾਤ ਸੂਲਾਂ ਤੇ, ਮਨਮੁਖ ਬੰਦੇ ਨੂੰ ਨੀਂਦ ਨਹੀਂ ਪੈਂਦੀ, ਸੁਪਨੇ ਵਿੱਚ ਵੀ ਉਹਨੂੰ ਆਤਮਕ ਸੁੱਖ ਨਹੀਂ।
ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ।
ਸਤਿਗੁਰੂ ਨੇ ਇੱਕ ਇੱਥੇ ਹੋਰ ਵੀ ਨਖੇੜਾ ਕਰ ਦਿੱਤਾ। ਕਹਿਣ ਲੱਗੇ ਘਰ ਘਰ ਪੜ, ਜਿਹੜੇ ਘਰ ਘਰ ਵੀ ਜਾ ਕੇ ਪੰਡਿਤ ਪੜ੍ਹਦੇ ਨੇ, ਪੋਥੀਆਂ ਪੜ੍ਹ ਕੇ ਸੁਣਾਉਂਦੇ ਨੇ, ਸਾਹਿਬ ਕਹਿੰਦੇ ਨੇ ਉਹ ਥੱਕ ਗਏ, ਭੇਕ ਧਾਰੀ ਭੇਕ ਕਰਕੇ ਥੱਕ ਗਏ ਕਿ ਘਰ ਘਰ ਵਿੱਚ ਪੜ੍ਹਨ ਵਾਲਿਆਂ ਦੇ ਅੰਦਰ ਟਿਕ ਗਏ ਨੇ। ਗੁਰਮੁਖੋ ਦੇਖੋ ਜਿਹੜੀ ਗੁਰਮਤ ਦੀ ਰੋਸ਼ਨੀ ਹੈ ਨਾ, ਖਿਮਾ ਕਰਿਓ ਗੁਰਮਤ ਦਾ ਅਰਥ ਚੋਖਾ ਉੱਚੀ ਬੋਲ ਕੇ ਵਿਚਾਰਾਂ ਕਰਨਾ ਨਹੀਂ, ਮੈਨੂੰ ਬਖਸ਼ ਦਿਆ ਜੀ। ਗੁਰਮਤ ਦਾ ਅਰਥ ਚੋਖੀ ਲੱਛੇਦਾਰ ਸ਼ਬਦਾਵਲੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਾ ਨਹੀਂ, ਤੇ ਗੁਰਮਤ ਦਾ ਅਰਥ ਕੇਵਲ ਸੁਰੀਲੇ ਗਲੇ ਨਾਲ ਲੋਕਾਂ ਨੂੰ ਕੀਲਣਾ ਨਹੀਂ। ਚੌਂਕ ਵਿੱਚ ਜਾਂਦੇ ਹੋ, ਮਦਾਰੀ ਦੀ ਖੇਡ ਕਰਨ ਵਾਲੇ ਦੇ ਲਫ਼ਜ਼ਾਂ ਵਿੱਚ ਦਮ ਏ, ਉਹ ਲੰਘਦੇ ਲੋਕਾਂ ਨੂੰ ਰੋਕ ਲੈਂਦਾ ਹੈ। ਜੇ ਗਲੇ ਦੀ ਗੱਲ ਕਰੋ ਤੇ ਵੇਸ਼ਵਾ ਦਾ ਗਲਾ ਵੀ ਬੜਾ ਸੁਰੀਲਾ ਹੈ। ਗੁਰਮਤ ਕੀ ਕਹਿ? ਗੁਰਮਤ ਕੇਵਲ ਅੱਖਰ ਤੇ ਗਲਾ ਨਹੀਂ, ਗੁਰਮਤ ਤਾਂ ਉਹ ਹੈ ਜੋ ਗੁਰੂ ਨੇ ਕਿਹਾ, ਜੋ ਪੜ੍ਹਿਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲਈਏ। ਦੇਖੋ ਸ਼ਬਦ ਬੜੇ ਕੀਮਤੀ ਨੇ। ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਅਸੀਂ ਕਈ ਵਾਰੀ ਉਸ ਸ਼ਬਦ ਨੂੰ ਪੰਡਿਤ ਵੱਲ ਲੈ ਜਾਂਦੇ ਹਾਂ ਤੇ ਕੋਈ ਸ਼ੱਕ ਨਹੀਂ, ਉਸ ਵਕਤ ਕੇਵਲ ਉਹ ਪੜ੍ਹ ਪੜ੍ਹ ਕੇ ਅੰਦਰ ਭਰਦਾ ਸੀ ਤੇ ਕਮਾਈ ਕਹਿ ਨਹੀਂ ਸੀ। ਉਹਨਾਂ ਕਿਹਾ, ਦੇਖ ਭਾਈ ਤੂੰ ਸਿਆਣਾ ਬਣ, ਆ ਜਿਹੜੇ ਪਾਸੇ ਤੂੰ ਲੋਟਾ ਲੁਟੇਰਾ ਬਣ ਕੇ ਤੁਰ ਪਿਆ ਨਾ, ਆਪ ਤਾਂ ਡੁੱਬੇਗਾ, ਤੇਰੇ ਨਿਆਣੇ ਵੀ ਡੁੱਬ ਜਾਣੇ ਨੇ। ਹੁਣ ਇੱਥੇ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਵੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਪਰ ਬਾਬਾ ਜੀ ਨੇ ਕਿਹਾ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਅਭਾਗੇ। ਹੁਣ ਪਰਿਵਾਰ ਕਿਉਂ ਡੁੱਬੇ? ਡੁੱਬੇ ਤਾਂ ਉਹ ਜਿਹੜਾ ਕੁਮਤ ਲੱਗਾ। ਕਹਿਣ ਲੱਗੇ, ਪੰਡਿਆ ਕੁਮਤ ਇਸ ਕਰਕੇ ਲੱਗਾ, ਰੱਬ ਦੇ ਗੱਲ ਦਾ ਵਪਾਰ ਕਰਨ ਲੱਗ ਪਿਆ, ਝੂਠ ਬੋਲ ਕੇ ਦਗਾ ਫਰੇਬ ਕਰਕੇ ਜੋ ਕੁਝ ਕਮਾ ਕੇ ਬੱਚਿਆਂ ਨੂੰ ਖਵਾਉਣਾ, ਮਤ ਉਹਨਾਂ ਦੀ ਵੀ ਮਾਰੀ ਜਾਣੀ, ਪਰਿਵਾਰ ਸਮੇਤ ਹੀ ਗਲੇਗਾ। ਕਿਹਾ ਜੀ, ਦੇਖੋ ਗੱਲਾਂ ਤਾਂ ਰੱਬ ਦੀਆਂ ਕਰਦਾ ਹੈ ਨਾ, ਭਾਵੇਂ ਦਾ ਜੀਵਨ ਅਸੀਂ ਹੁਣ ਅੱਜ ਇਹ ਕਹਿੰਦੇ ਹਾਂ ਨਾ, ਜੀਵਨ ਨੂੰ ਛੱਡੋ, ਗੱਲ ਤੇ ਬੜੀ ਸੋਹਣੀ ਕਰਦਾ ਹੈ। ਕਬੀਰ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ, ਗਧਾ ਲੱਦਿਆ ਜਾਂਦਾ ਸੀ, ਉਹਦੇ ਤੇ ਲੱਦਿਆ ਕੀਮਤੀ ਚੰਦਨ, ਹਜ਼ਾਰਾਂ ਰੁਪਈਆਂ ਦੀ ਕੀਮਤੀ ਲੱਕੜ। ਕਿਸੇ ਨੇ ਕਿਹਾ, ਬੜਾ ਚੰਗਾ ਹੈ, ਅੱਜ ਤਾਂ ਦੇਖ ਤੇਰੀ ਪਿੱਠ ਉੱਤੇ ਹਜ਼ਾਰਾਂ ਰੁਪਈਆਂ ਦਾ ਚੰਦਨ। ਗਧੇ ਨੇ ਕਿਹਾ, ਮੇਰੇ ਲਈ ਚੰਦਨ ਦੀ ਕੋਈ ਕੀਮਤ ਨਹੀਂ, ਇਹਨੂੰ ਲਾਹ ਕੇ ਕੋਲਾ ਲੱਦ ਦਿਓ, ਮੈਂ ਤਾਂ ਭਾਰ ਹੀ ਧੋਣਾ ਹੈ। ਗੁਰਮੁਖੋ, ਜੇ ਕਮਾਈ ਨਹੀਂ, ਸ਼ਬਦ ਨਹੀਂ, ਤੇ ਸ਼ਬਦ ਵੀ ਕਿਤੇ ਸਾਡੇ ਵਾਸਤੇ ਬੋਝ ਤਾਂ ਨਹੀਂ? ਸਾਹਿਬ ਨੇ ਕਿਹਾ, ਵੇਦ ਪੁਰਾਨ ਪੜੇ ਕਾ ਕਿਆ ਗੁਣ, ਖਰ ਜੰਦਨ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ, ਕੈਸੇ ਉਤਰਸ ਪਾਰਾ। ਫਿਰ ਸਾਡੇ ਲਫ਼ਜ਼ ਵੀ ਚੇਂਜ ਹੁੰਦੇ ਨੇ, ਅਮੀਰ ਲਈ ਸ਼ਬਦ ਹੋਰ ਨੇ, ਗਰੀਬ ਲਈ ਸ਼ਬਦ ਹੋਰ ਨੇ। ਅਮੀਰ ਗੁਰਮੁਖ ਹੈ ਤੇ ਗਰੀਬ ਨੂੰ ਤਾਂ ਕੋਈ ਬੰਦਾ ਸਿੱਖ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਖਿਮਾ ਕਰਿਓ, ਸਾਹਿਬ ਨੇ ਕਿਹਾ, ਘਰ ਘਰ ਜਾ ਕੇ ਪੋਥੀਆਂ ਪੜ੍ਹਨੇ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਣਾੜੇ ਜਾਈ। ਬਾਬਾ ਜੀ ਨੇ ਇੱਕ ਬਚਨ ਕਿਹਾ ਸੀ ਪੜ੍ਹਨੇ, ਰਾਮਕਲੀ ਰਾਗ ਵੀ ਸ਼ਬਦ ਦੇ ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਕੀ ਨਹੀਂ ਪੂਰਨ ਰਹਿਤ, ਦਿਲੀ ਦੀਪਕ ਨਾ ਨਾਮ ਤੇ ਨਾ ਰਹਿਤ। ਫਿਰ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ, ਖੱਟ ਕਰਮਾਂ, ਛੇ ਤਰ੍ਹਾਂ ਦੇ ਕਰਮ ਵੀ ਕਰਦਾ, ਅਰ ਆਸਣ ਧੋਤੀ, ਨਾਲ ਆਸਣ ਰੱਖਦਾ ਪੂਜਾ ਕਰਨ ਵਾਲਾ, ਤੇ ਧੋਤੀਆਂ ਵੀ ਦੋ। ਕਹਿਣ ਲੱਗੇ, ਭਾਗਟ ਗ੍ਰਹਿ ਪੜੈ ਨਿਤ, ਪੋਥੀ ਅਮੀਰ ਦੇ ਘਰ ਜਾ ਕੇ ਨਾਮ ਦੀਆਂ ਗੱਲਾਂ ਸੁਣਾਉਂਦਾ, ਕੀ ਉਹ ਰੱਬ ਲਈ? ਖੱਟ ਕਰਮਾਂ ਅਰ ਆਸਣ ਧੋਤੀ, ਭਾਗਟ ਗ੍ਰਹਿ ਪੜੈ ਨਿਤ, ਪੋਥੀ ਮਾਲਾ ਫੇਰੈ ਰਾਮ ਰਾਮ, ਕਹਿੰਦਾ ਮੈਂ ਇੰਨੀਆਂ ਮਾਲਾ ਤੁਹਾਡੇ ਨਾਂ ਤੇ ਜਪ ਦਿੱਤੀਆਂ, ਮੰਗੈ ਵਿਭੂਤ ਤੇ ਇੰਨੀਆਂ ਮਾਲਾਂ ਦੀ ਭੇਟਾ ਇੰਨੀ। ਬਾਬਾ ਜੀ ਕਹਿੰਦੇ ਨੇ, ਇਹ ਵਿਦ ਕੋਈ ਨਾ ਤਰਿਓ ਮੀਂਹ ਤੋਂ, ਮੇਰੇ ਮਿੱਤਰਾਂ ਕਮਾਈ ਜਾਂ ਮਾਲਾ, ਰੱਬ ਦੇ ਦਰ ਤੇ ਖੁਸ਼ੀ ਨਹੀਂ ਮਿਲੇਗੀ। ਸਾਹਿਬ ਕਹਿੰਦੇ ਨੇ, ਘਰ ਘਰ ਵਿੱਚ ਪੰਡਿਤ ਪੜ੍ਹਦੇ ਪਏ ਨੇ, ਵਿਦਵਾਨ ਪੜ੍ਹਦੇ ਪਏ ਨੇ, ਭੇਕ ਧਾਰੀ ਭੇਕ ਕਰ ਰਹੇ ਹਨ,
ਇਹੋ ਮਨ ਵਸ ਨਾ ਆਵਈ, ਥੱਕੇ ਕਰਮ ਕਮਾਏ।
ਇਹ ਮਨ ਵਸ ਵਿੱਚ ਨਹੀਂ ਆਉਂਦਾ ਪਿਆ, ਕਿਉਂਕਿ ਇਸ ਕਰਕੇ ਵਸ ਨੇ ਆਇਆ ਕਰਮ ਤੇ ਕੀਤੇ। ਹੁਣ ਪੜ੍ਹੇ ਵੀ ਧਰਮ, ਤੀਰਥਾਂ ਤੇ ਵੀ ਗਏ, ਭੇਕ ਵੀ ਧਾਰਨ ਕੀਤੇ, ਸਿੱਧਾਂ ਨੇ ਸਮਾਧੀਆਂ ਵੀ ਲਾਈਆਂ, ਕਿਉਂ ਨਹੀਂ ਮਨ ਕਾਬੂ ਆਉਂਦਾ? ਕਿਉਂਕਿ ਅਸੀਂ ਖੁੱਡ ਮਾਰਨੇ ਆ, ਸੱਪ ਨਹੀਂ ਮਾਰਦੇ। ਖੁੱਡ ਮਾਰਨ ਨਾਲ ਸੱਪ ਕਦੀ ਨਹੀਂ ਮਰਦਾ, ਕੁੰਜ ਦੇ ਛੱਡਣ ਨਾਲ ਸੱਪ ਦੀ ਜ਼ਹਿਰ ਨਹੀਂ ਉਤਰਦੀ। ਕਰਮ ਕਾਂਡ ਕਰਨੇ ਤਾਂ ਮਨ ਨੂੰ ਖੁੱਡਾਂ ਮਾਰਨੀਆਂ ਨੇ, ਤੇ ਪਿਆਰਿਓ ਜਿੰਨੀ ਦੇਰ ਤੱਕ ਸੱਪ ਨਹੀਂ ਮਾਰਾਂਗੇ, ਖੁੱਡ ਮਾਰਨ ਨਾਲ ਕੁਛ ਨਹੀਂ ਬਣਦਾ। ਸਾਹਿਬ ਕਹਿੰਦੇ ਨੇ, ਇਹਨੇ ਕਰਮ ਕੀਤੇ ਪਰ ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲੱਖ ਯਤਨ ਕਰਾਏ। ਭੇਕ ਧਾਰੀ ਹੱਠੀ ਤੀਰਥ ਇਸ਼ਨਾਨੀ ਕਰਮ ਕਰਕੇ ਵੀ ਆਪਣੇ ਮਨ ਨੂੰ ਨਹੀਂ ਜਿੱਤ ਸਕੇ।
ਭੇਖ ਧਾਰੀ ਭੇਖ ਕਰ ਥੱਕੇ, ਅੱਠ ਸੱਠ ਤੀਰਥ ਨਹਾਏ।
ਕਿਸੇ ਨੇ ਭਗਵੇਂ, ਕਿਸੇ ਨੇ ਚਿੱਟੇ, ਕਿਸੇ ਨੇ ਕਾਲੇ, ਅਨੇਕਾਂ ਤਰ੍ਹਾਂ ਦੇ ਭੇਖ ਧਾਰਨ ਕੀਤੇ। ਕਈਆਂ ਨੇ ਇਹ ਸੋਚ ਲਿਆ ਮੈਂ ਨਗਨ ਪੈਰ ਤੁਰਨਾ, 68 ਤੀਰਥਾਂ ਦਾ ਇਸ਼ਨਾਨ ਕਰਨਾ ਹੈ।
ਮਨ ਕੀ ਸਾਰ ਨਾ ਜਾਣਨੀ, ਹਉ ਮੈਂ ਭਰਮ ਭੁਲਾਏ।
ਇੰਨੇ ਕਰਮ ਕਰਕੇ ਵੀ ਇਹ ਨਹੀਂ ਸਮਝ ਪਈ ਮਨ ਹੈ ਕੀ, ਕਿਉਂਕਿ ਮਨ ਵੱਲ ਤਾਂ ਵੇਖੀ ਨਹੀਂ, ਬਾਹਰ ਕੇਵਲ ਤੱਕੀ ਜਾਂਦੇ ਹਾਂ। ਕੱਲ ਵੀ ਸਤਿਗੁਰੂ ਦਾ ਬਚਨ ਆਇਆ ਸੀ ਨਾ ਕਿ ਅੱਖਾਂ ਦੂਜਿਆਂ ਦੇ ਚਿਹਰੇ ਦੇਖਦੀਆਂ ਨੇ, ਆਪਣਾ ਆਪ ਨਹੀਂ ਦਿਸਦਾ। ਜੇ ਸਹੀ ਅਰਥਾਂ ਵਿੱਚ ਬੰਦਾ ਆਪਣੇ ਅੰਦਰ ਝਾਤੀ ਮਾਰਨ ਲੱਗ ਪਵੇ ਨਾ, ਤੇ ਸ਼ਾਇਦ ਇਹਦੇ ਅੱਧੇ ਕਲੇਸ਼ ਆਪਣੇ ਆਪ ਹੀ ਕੱਟੇ ਜਾਣ। ਸਾਹਿਬ ਨੇ ਬਾਣੀ ਵਿੱਚ ਕਿਹਾ ਨਾ, ਬੰਦੇ ਖੋਜ ਦਿਲ ਹਰ ਰੋਜ਼, ਦੂਜੇ ਦਾ ਨਹੀਂ ਆਪਣਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਸਾਹਿਬ ਕਹਿੰਦੇ ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾ ਹੁੰਦਾ, ਆਪਣੇ ਅੰਦਰ ਨੂੰ ਖੋਜ। ਪਰ ਇੰਨੇ ਕਰਮ ਕੀਤੇ ਮਨ ਦਾ ਪਤਾ ਹੀ ਕੋਈ ਨਹੀਂ, ਕਈਆਂ ਨੂੰ ਤਾਂ ਸਮਝ ਹੀ ਕੋਈ ਨਹੀਂ। ਮਨ ਹੈ ਕੀ, ਟਿਕਾ ਦੀ ਗੱਲ ਤਾਂ ਬੜੀ ਦੂਰ ਦੀ, ਕਿਉਂਕਿ ਜੇ ਮਨ ਦੀ ਸਮਝ ਕੋਈ ਨਹੀਂ ਤੇ ਕਿਸੇ ਨੂੰ ਕੀ ਪਤਾ ਕਿ ਨਾਮ ਰਸੀਏ ਦੀ ਕੀਮਤ ਕੀ ਹੈ, ਸ਼ਬਦ ਦੀ ਕੀਮਤ ਕੀ ਹੈ। ਸਾਹਿਬ ਕਹਿੰਦੇ ਨੇ ਕਰਮ ਬੜੇ ਕੀਤੇ ਪਰ ਮਨ ਦੀ ਸਾਰ ਨਹੀਂ ਜਾਣੀ।
ਗੁਰ ਪ੍ਰਸਾਦੀ ਭਉ ਪਿਆ
ਜੀ,
ਵੱਡ ਭਾਗ ਵਸਿਆ ਮਨ ਆਏ।
ਜਿਨ੍ਹਾਂ ਉੱਤੇ ਗੁਰ ਪ੍ਰਸਾਦੀ ਗੁਰੂ ਜੀ ਦੀ ਕਿਰਪਾ ਹੋ ਗਈ, ਉਹਨਾਂ ਦੇ ਮਨ ਵਿੱਚ ਭੈ ਆ ਗਿਆ। ਪਿਆਰਿਓ, ਦੋ ਤਰ੍ਹਾਂ ਦਾ ਭੈ ਹੈ, ਇੱਕ ਹੈ ਸੰਸਾਰ ਦਾ ਭੈ ਤੇ ਦੂਸਰਾ ਹੈ ਗੁਰੂ ਦਾ, ਪਰਮੇਸ਼ਵਰ ਦਾ ਭੈ। ਅਸੀਂ ਕਹਿੰਦੇ ਹਾਂ ਵੀ ਡਰ ਬੜਾ ਮਾੜਾ ਹੈ, ਸੰਸਾਰ ਦਾ ਡਰ ਬਹੁਤ ਮਾੜਾ ਹੈ, ਮੌਤ ਦਾ ਡਰ ਬਹੁਤ ਮਾੜਾ ਹੈ, ਪਰ ਕਬੀਰ ਭਲੀ ਭਈ ਜੋ ਭਉ ਪਰਿਆ ਦਿਸ਼ਾ ਗਈ ਸਭ ਭੂ। ਕਹਿਣ ਲੱਗੇ ਚੰਗਾ ਹੋਇਆ ਮੇਰੇ ਦਾਤਾ, ਮੇਰੇ ਮਨ ਚ ਭੈ ਪੈਦਾ ਕੀਤਾ, ਕਿਉਂਕਿ ਡਰੇ ਹੋਏ ਬੰਦੇ ਨੂੰ ਮੌਤ ਦਾ ਡਰ ਹੋਵੇ ਤੇ ਦੁਸ਼ਮਣ ਵੀ ਭੁੱਲ ਜਾਂਦੇ ਨੇ। ਜਿੱਦਣ ਰੱਬ ਦਾ ਡਰ ਆਇਆ ਤੇ ਦੁਨੀਆਂ ਦੀਆਂ ਸਾਰੀਆਂ ਵਾਸ਼ਨਾ ਹੀ ਭੁੱਲ ਗਈ। ਪਰਮਾਤਮਾ ਦਾ ਡਰ ਆਇਆ ਤੇ ਸਮਝ ਪੈ ਗਈ ਕਿ ਮਨਾ ਕਿ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ। ਜਿੱਦਣ ਸਮਝ ਪੈ ਗਈ ਪਰਮਾਤਮਾ ਨੇੜੇ ਵੇ, ਫਿਰ ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ ਇਹ ਬਚਨ ਪੜ੍ਹੇ ਕਿ ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਘਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਾਂ ਛਪਾਵੇ। ਇਹ ਨਿਰਮਲ ਭਉ ਹੈ। ਸਾਹਿਬ ਕਹਿੰਦੇ ਨੇ ਤੁਸੀਂ ਕਿਰਪਾ ਕਰਕੇ ਜਿਹਦੇ ਅੰਦਰ ਨਿਰਮਲ ਭਉ ਪੈਦਾ ਕੀਤਾ ਹੈ।
ਭੈ ਪਿਆ ਮਨ ਵਸ ਹੋਆ, ਹਉ ਮੈਂ ਸ਼ਬਦ ਜਲਾਏ।
ਜਿਸ ਬੰਦੇ ਦਾ ਅੰਦਰ ਪਰਮਾਤਮਾ ਦੇ ਭੈ ਵਿੱਚ ਆ ਗਿਆ, ਚੇਤੇ ਰੱਖੋ ਉਹ ਮਨ ਵਸ ਵਿੱਚ ਕਰ ਲੈਂਦਾ ਹੈ। ਜਿਹੜੇ ਢੀਠਪਨ ਵਰਤਰਦੇ ਨੇ, ਸੰਸਾਰ ਤੋਂ ਡਰਦੇ ਨੇ, ਰੱਬ ਤੋਂ ਨਹੀਂ ਡਰਦੇ, ਉਹਨਾਂ ਦਾ ਮਨ ਕਦੀ ਵਸ ਨਹੀਂ ਹੁੰਦਾ। ਮਨ ਵਸ ਉਹਨਾਂ ਦਾ ਜਿਹੜੇ ਗੁਰੂ ਦੇ ਭੈ ਵਿੱਚ ਰਹਿੰਦੇ ਨੇ ਤੇ ਉਹਨਾਂ ਆਪਣੇ ਮਨ ਨੂੰ ਜਿਤਨਾ ਕੀਤਾ ਹੈ।
ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ।
ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰਤੇ ਨੇ, ਜਿਹੜੇ ਸੱਚ ਵਿੱਚ ਰੰਗੇ ਨੇ, ਉਹਨਾਂ ਅੰਦਰ ਕੋਈ ਮੈਲ ਨਹੀਂ। ਪਿਆਰਿਓ, ਉਹ ਨਿਰਮਲ ਨੇ, ਜੋਤੀ ਜੋਤ, ਉਹ ਉਸ ਪਰਮ ਪਿਤਾ ਪਰਮੇਸ਼ਵਰ ਪਰਮ ਜੋਤ ਵਿੱਚ ਆਪਣੀ ਆਤਮਾ ਨੂੰ ਅਭੇਦ ਕਰ ਚੁੱਕੇ ਨੇ। ਜਿਹੜੇ ਨਿਰਮਲੇ ਨੇ ਨਾ, ਨਿਰਮਲ ਨੇ ਜਿਹੜੇ, ਉਹਨਾਂ ਦੇ ਨਾਲ ਗੁਰੂ ਹੈ। ਜਿਹੜੇ ਨਿਰਮਲ ਨੇ ਉਹਨਾਂ ਨੂੰ ਗੁਰੂ ਆਪ ਆਵਾਜ਼ਾਂ ਮਾਰਦਾ। ਅਸੀਂ ਕਬੀਰ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਅਗਲਾ ਬਚਨ ਕਹਿ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਖਰ ਫਿਰੈ ਕਹਿਤ ਕਬੀਰ। ਕਬੀਰ, ਹੁਣ ਇਹਦਾ ਭਾਵ ਕੀ? ਅਖਰੀ ਅਰਥਾਂ ਇਹੀ ਨੇ ਕਿ ਮਨ ਨਿਰਮਲ ਹੋ ਗਿਆ ਗੰਗਾ ਦੇ ਪਾਣੀ ਦੀ ਤਰ੍ਹਾਂ। ਪਰ ਉੱਥੇ ਇੱਕ ਪੱਖ ਲੈਣਾ, ਇਹਦਾ ਅਰਥ ਇਹ ਨਹੀਂ ਕਿ ਗੰਗਾ ਦਾ ਪਾਣੀ ਜਿਹੜਾ ਉਹਦੀ ਨਿਰਮਲਤਾਈ ਨੂੰ ਬਹੁਤ ਉੱਚਤਾ ਅੰਦਰ ਦੀ ਦਈਏ। ਉਹ ਤਾਂ ਇਹ ਵੀ ਕਹਿੰਦੇ ਨੇ ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੁਰ ਗਵਾਈ ਗੁਰੂ ਰਾਮਦਾਸ ਜੀ। ਕਹਿਣ ਲੱਗੇ ਦੇਖੋ ਮਨ ਨਿਰਮਲ ਹੋ ਗਿਆ, ਰੱਬ ਪਿੱਛੇ ਆ ਗਿਆ। ਹੁਣ ਇਹਦਾ ਭਾਵ ਕੀ, ਜਦੋਂ ਮੈਲ ਸੀ ਆਪਣਾ ਮਨ ਨਹੀਂ ਸੀ ਟਿਕਦਾ, ਗੁਰੂ ਕਹਿੰਦੇ ਸਾਂ ਤੇ ਪੁਰਨਾ ਕਾਮ ਦਾ, ਸੇਵਾ ਕਰਨ ਵੱਲ ਜਾਣਾ ਤੇ ਪੁਰਨੇ ਮੋਹ ਦੇ। ਕਹਿੰਦੇ ਨੇ ਜਿੰਨੀ ਦੇਰ ਤੱਕ ਮੈਲ ਸੀ ਮੈਂ ਰੱਬ ਨੂੰ ਆਵਾਜ਼ਾਂ ਮਾਰਦਾ ਰਿਹਾ, ਜਿੱਦਣ ਨਿਰਮਲ ਹੋਇਆ ਤੇ ਗੁਰੂ ਜਪਣ ਦੀ ਲੋੜ ਨਾ ਪਈ, ਰਾਤ ਸੁੱਤਿਆਂ ਵੀ ਗੁਰੂ ਗੁਰੂ ਦੀ ਆਵਾਜ਼ ਆਈ ਜਾਏ, ਜਿੱਥੇ ਬਹਿਣਾ ਉੱਥੇ ਸ਼ਬਦ, ਥੋੜਾ ਜਿਹਾ ਟੇਕ ਕੇ ਬਹਿਣਾ ਕੀਰਤਨ ਵਿੱਚ ਫਿਰ ਗੁਰੂ, ਰਾਤ ਨੂੰ ਸੁਣਦਿਆਂ ਉੱਠਣਾ ਕਿਉਂਕਿ ਉੱਥੇ ਫਿਰ ਪਰਮਾਤਮਾ ਆਵਾਜ਼ਾਂ ਮਾਰਦਾ। ਜਗਿਆਸੂ ਅਭੇਦ ਹੋ ਗਏ ਸਾਹਿਬ, ਕਹਿੰਦੇ ਨੇ ਜਿਨ੍ਹਾਂ ਦੇ ਮਨ ਨਿਰਮਲ ਹੋ ਗਏ ਉਹ ਸੱਚੇ ਵਾਹਿਗੁਰੂ ਵਿੱਚ ਅਭੇਦ ਹੋਏ ਹਨ।
ਸਤਿਗੁਰ ਮਿਲਿਆਏ ਨਾਉ ਪਾਇਆ, ਨਾਨਕ ਸੁਖ ਸੁਮਾਏ।
ਸਤਿਗੁਰੂ ਸਮਰੱਥ ਮਿਲੇ ਤੇ ਅਮੋਲਕ ਨਾਮ ਦਾ ਹੀਰਾ, ਨਾਮ ਦੀ ਦਾਤ ਮਿਲੀ, ਤੇ ਸਾਹਿਬ ਕਹਿੰਦੇ ਨੇ ਉਸ ਸੁਖ ਦੀ ਪ੍ਰਾਪਤੀ ਹੋਈ ਜਿਸ ਸੁਖ ਨੂੰ ਅਨੇਕਾਂ ਲੋਕ ਲੋਚਦੇ ਨੇ, ਆਤਮਕ ਸੁਖ ਮਿਲਿਆ ਹੈ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਪੌੜੀ ਹੈ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਦੀ। ਕਹਿੰਦੇ ਨੇ ਉਹ ਸਿੱਖਾ ਆਹ ਜਿਹੜੇ ਭੂਪਤ ਨੇ ਨਾ, ਰਾਜੇ ਨੇ, ਨਾਲ ਸ਼ਬਦ ਰਾਜਾ ਤੇ ਰਾਣੇ, ਆਪਾਂ ਦੋਨੋਂ ਸ਼ਬਦ ਕਈ ਵਾਰੀ ਇਕੱਠੇ ਵਰਤਨੇ ਆ, ਰਾਜੇ ਰਾਣੇ। ਕਹਿਣ ਲੱਗੇ ਆਹ ਜਿਹੜੇ ਰਾਜੇ ਅੱਜ ਤੁਰੇ ਫਿਰਦੇ ਨੇ ਤੇ ਆਪਣੇ ਆਪ ਨੂੰ ਅਮੀਰ ਜਾਦੇ ਸਮਝਦੇ ਨੇ ਨਾ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਬਸ ਚਾਰ ਦਿਨਾਂ ਦੀ ਖੇਡ ਹੈ। ਇਹ ਜਿਹੜੀ ਚਮਕ ਦਮਕ ਹੈ ਨਾ, ਇਹ ਚਾਰ ਦਿਨਾਂ ਵਾਸਤੇ ਲੋਕਾਂ ਨੂੰ ਸਿਰਫ ਪ੍ਰਭਾਵਿਤ ਕਰਦੀ ਹੈ।
ਇਹੋ ਮਾਇਆ ਰੰਗ ਕੁਸੁੰਬ,
ਵਾਹਿਗੁਰੂ
ਛਿਨ ਮਹਿ ਲਹਿ ਜਾਵਣਾ।
ਮਹਾਰਾਜ ਇਹਨਾਂ ਰਾਜਿਆਂ ਪਿੱਛੇ ਤਾਂ ਲੋਕ ਤੁਰਦੇ ਬੜੇ ਨੇ, ਬਹੁਤ ਭੱਜਦੇ ਨੇ ਪਿੱਛੇ। ਸੱਚੇ ਪਾਤਸ਼ਾਹ ਕਹਿੰਦੇ ਨੇ ਕੁਸੰਬੜੇ ਦਾ ਫੁੱਲ ਦੇਖੇ, ਬੜਾ ਚਲੁੰਬ ਖਿਲਾਰਦਾ, ਬੜਾ ਰੰਗ ਉਹ ਲੋਕਾਂ ਨੂੰ ਦਿਖਾਉਂਦਾ, ਪਰ ਚਾਰ ਦਿਨਾਂ ਤੋਂ ਬਾਅਦ ਉਹ ਫੁੱਲ ਵੀ ਸੜ ਜਾਂਦਾ ਹੈ। ਜਿਵੇਂ ਕੁਸੰਬੇ ਦਾ ਫੁੱਲ ਖਤਮ ਹੋ ਜਾਂਦਾ ਮਾਇਆ ਦਾ ਰੰਗ, ਪਿਆਰਿਓ ਚਾਰ ਦਿਨ ਦੀ ਵਡਿਆਈ ਹੈ, ਪਰਤ ਕੇ ਤੇ ਦੇਖੋ ਕੋਈ ਵਡਿਆਈ ਕਰਨ ਵਾਲਾ ਨਹੀਂ। ਇਹੀ ਕਾਰਨ ਕਿ ਗੁਰਮਤ ਨੇ ਕਿਸੇ ਰਾਜੇ ਅੱਗੇ ਝੁਕਣ ਦੀ ਥਾਂ ਸੋ ਪਾਤ ਸ਼ਾਹ, ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀ ਤੁਕ, ਸੋ ਪਾਤ ਸ਼ਾਹ, ਸ਼ਾਹ ਪਾਤ ਸਾਹਿਬ, ਉਹਦੇ ਚਰਨਾਂ ਵਿੱਚ ਝੁਕਣ ਲਈ ਕਿਹਾ। ਕੋਉ ਖਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਕਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ। ਜਾਤ ਵਿਚਾਰੇ ਪਤਾ ਨੀ ਕਿੰਨੇ ਕੁ ਚਲੇ ਗਏ, ਸਮਝ ਹੀ ਕੋਈ ਨਹੀਂ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸੁਧਾਰੇ। ਜਿਹੜੇ ਜਿਉਂਦੇ ਜੀ ਉੱਚੇ ਮਹੱਲਾ ਵਿੱਚ ਰਹਿੰਦੇ ਸਨ, ਮਰਨ ਤੋਂ ਬਾਅਦ ਅੰਤ ਕੋ, ਅੰਤ ਕੇ ਅਖੀਰਲੇ ਸਮੇਂ ਜਮਾਂ ਦੇ ਘਰ ਨੂੰ ਚਲੇ ਗਏ। ਚਾਰ ਦਿਨ ਦਾ ਸੁੱਖ, ਚਾਰ ਦਿਨ ਦੀ ਕੁਸੰਬੜੇ ਦੀ ਤਰ੍ਹਾਂ ਮਾਇਆ ਦਾ ਚਲਾਵਾ ਹੈ।
ਚੱਲਦਿਆਂ ਨਾਲ ਨਾ ਚੱਲੇ ਫਿਰ ਸਿਰ ਪਾਪ ਲੈ ਜਾਵਣਾ।
ਹੁਣ ਸਤਿਗੁਰੂ ਜੀ ਇਹ ਪਾਪ ਤਾਂ ਇੰਨਾ ਕਰਦੇ ਨੇ ਜਿਸ ਦੀ ਪ੍ਰਵਿਰਤੀ ਮਾਇਆ ਵੀ। ਰਾਜੇ ਨੇ ਧਨ ਬਹੁਤ ਇਕੱਠਾ ਕੀਤਾ, ਅਮੀਰਾਂ ਵਜ਼ੀਰਾਂ ਨੇ, ਪੁਰਾਤਨ ਸਮਰਾਟਾਂ ਨੇ ਧਨ ਬਹੁਤ ਇਕੱਠਾ ਕੀਤਾ। ਕਹਿਣ ਲੱਗੇ ਪਿਆਰਿਆ ਜਾਣੀ ਨਾਲ ਕੌਡੀ ਵੀ ਨਹੀਂ, ਪਰ ਆਹ ਜ਼ਰੂਰ ਜਾਏਗਾ ਜਿਹੜੇ ਪਾਪ ਕੀਤੇ ਨੇ ਇਹ ਪੰਡਾਂ ਸਿਰ ਤੇ ਬੰਨ ਕੇ ਲੈ ਜਾਣ, ਚੱਲਦਿਆਂ ਨਾਲ ਨਹੀਂ ਜਾਣਾ। ਸਾਹਿਬ ਕਹਿੰਦੇ ਨੇ ਪਾਪਾਂ ਬਾਝੋਂ ਹੋਵੇ ਨਾ ਕਿ ਮੋਇਆ ਸਾਥ ਨਾ ਜਾਈ। ਪਰ ਚੇਤੇ ਰੱਖਿਓ ਖਾਲੀ ਕੋਈ ਨਹੀਂ ਜਾਂਦਾ, ਗੁਣਾ ਗਵਾਈ ਗੰਠੜੀ ਅਵਗਣ ਚੱਲੀ। ਬੰਨ ਜਦੋਂ ਤੁਰਿਆ ਲੋਕਾਂ ਇਹਨਾਂ ਪਿੱਛੇ ਤੁਰੇ ਵੀ, ਅੱਜ ਫਲਾਣੇ ਰਾਜੇ ਦੀ ਮੌਤ ਹੋਈ, ਉਹਦੇ ਪਿੱਛੇ ਇੱਕ 10,000 ਬੰਦਾ ਸੀ ਉਹਦੀ ਅਰਥੀ ਚੁੱਕਣ ਵੇਲੇ। ਜਦੋਂ ਬਾਬੇ ਨਾਨਕ ਨੂੰ ਪੁੱਛਿਆ ਬਾਬਾ ਜੀ 10,000 ਬੰਦਾ ਰਾਜੇ ਪਿੱਛੇ, ਕਹਿਣ ਲੱਗੇ ਪਿਆਰਿਆ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ। ਹੁਣ ਥਾਂ ਨਾ ਹੋਵੀ ਪਾਉਂਦੀ, ਥਾਂ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੁਵਾਇਆ,
ਸਮਰਾਟ ਕਹਿੰਦਾ ਪਿਆ ਮਨ ਅੰਧ ਹੈ ਜਨਮ ਗਵਾਹ। ਸਾਹਿਬ ਕਹਿੰਦੇ ਨੇ ਪਿਆਰਿਆ ਪਾਪਾਂ ਦੀਆਂ ਪੰਡਾਂ ਨਾਲ ਜਾਣਗੀਆਂ, ਧਨ ਨਾਲ ਨਹੀਂ ਜਾਂਦਾ।
ਜਾ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
ਜਦੋਂ ਕਾਲ ਨੇ ਮੌਤ ਨੇ ਪਕੜ ਲਿਆ ਤੇ ਪਿਆਰਿਓ ਉਹੀ ਬੰਦਾ ਡਰਾਵਣਾ ਹੋ ਗਿਆ। ਹੁਕਮ ਕੀ ਏ ਮਨ ਭਾਮ ਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਉਹੀ ਡਰਾਵਣੀ ਸ਼ਕਲ ਉਹਦੀ ਬਣ ਗਈ ਕਹਿ।
ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ।
ਫਿਰ ਲੰਘੇ ਕੋਈ ਦਿਨ ਪਰਤ ਕੇ ਆਏ ਨਹੀਂ ਪਿਆਰਿਓ, ਕੇਵਲ ਪਛਤਾਵਾ ਰਹਿ ਜਾਂਦਾ ਕਿ ਇੰਨਾ ਕੀਮਤੀ ਸਮਾਂ ਮਿਲਿਆ, ਰੱਬ ਨੇ ਪ੍ਰਭਤਾ ਦਿੱਤੀ, ਧਨ ਦਿੱਤਾ, ਲੋਕ ਦਿੱਤੇ, ਇੰਨਾ ਕੁਝ ਲੈ ਕੇ ਵੀ ਮਨਾ ਕੋਲੇ ਇਕੱਠੇ ਕਰਦਾ ਰਿਹਾ, ਤੂੰ ਖੱਟ ਕੇ ਕੀ ਆਇਆ। ਦਾਤਾ ਮੇਰ ਕਰੇ ਤਿੰਨ ਬਚਨ ਅੱਜ ਦੇ ਹੁਕਮ ਦੇ ਨੇ। ਸੇਵਾ ਕਰੀਏ ਚਿੱਤ ਲਾ ਕੇ, ਮਨ ਜਿੱਤਿਆ ਜਾਂਦਾ ਭੈ ਨਾਲ, ਤੇ ਕਿਸੇ ਅਮੀਰ ਅੱਗੇ ਝੁਕਣ ਦੀ ਥਾਂ ਨਾ ਗੁਰੂ ਅੱਗੇ ਝੁਕ ਜਾਈਏ, ਕਿਉਂਕਿ ਸੰਸਾਰ ਦੀ ਖੇਡ ਤਾਂ ਚਾਰ ਦਿਨ ਦੀ ਹੈ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਬਖਸ਼ ਦੇਣੀਆਂ, ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਿਹਰ ਕਰਿਓ, ਜੋ ਆਪ ਦੀ ਹਜ਼ੂਰੀ ਵਿੱਚ ਕਹਿੰਦੇ ਹਾਂ ਕਿਣਕਾਂ ਮਾਤਰ ਕਮਾਨ ਨੂੰ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।